दंदौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इतों तक पहुँच चुका है। सतगुरु हरगोबिंद सच्चे पातशाह जी ने सारिया संगतां नू हुक्म किया कि श्री हर राय मेरा ही रूप है। सारिया संगतां ने सतगुरां दे हुक्म नू प्रवान किया ते सतगुरु हर राय सच्चे पातशाह जी नू अपना सतगुरु मन्या। कल इतों तक कथा पहुंची सी, अज इतों अगे मैं प्रारंभ करदा। ब्रेंद मसांद बिलांद बखानी सब संगत बोली तब बानी। ग्रंथाकार भाई संतोख सिंह जी लिखते ने बहुते सारे मसंदा ने ते बहुती सारी संगत ने उस वेले सतगुरां दे चरणां दे विच एक बेनती की। सिखियां को कर तब जो सार श्री मुख ते अब करो उचार। हाथ जोड़ के अर्ज की गई है कि सच्चे पातशाह सिखां दा केड़ा कर्म चंगा होना चाहिए जेड़ा के सार होवे कृपा करके सच्चे पातशाह वह बयान करो। जिस ते परम गति को पावे जन्म मरण संताप मिटावे। जिस कर्म नू करन दे करके परम गति दी मनुख नू प्राप्ति होवे ते जन्म ते मरण दे जिहड़े संताप ने वह मिट जाण। सुन कै रावर कोई उपदेश हाथ बेकार सुख लह आशेष। संगतां ने अर्ज की है कि सच्चे पातशाह जेकर तुसी सार उपदेश दोगे ते तुहाडे उपदेश नू सुन के असी विकारां दा नाश करांगे और सारे दे सारे विशेष रूप दे विच सुख होणगे। इम सुन सब संगत की बानी हित अपने कर जोर बखानी। ग्रंथाकार भाई संतोख सिंह जी लिखते ने कि जदों संगत ने अपने हित दे वास्ते इस तरह की हथ जोड़ के बेनती की ते सतगुरु ने उन्हां दी बेनती नू सुनिया। श्री हर गोविंद तीर विशेष कहियो शब्द द्वारा उपदेश। उस वेले सतगुरु हरगोबिंद सच्चे पातशाह जी ने जेडे के विशेष रूप दे विच धीरज वाले ने उन्होंने शब्द का बयान किया है जिस शब्द के द्वारा सतगुरों ने उपदेश दिता। उस वेले सतगुरु हरगोबिंद सच्चे पातशाह जी ने सतगुरु अर्जन देव सच्चे पातशाह जी का लिखा होया मारू राग का शब्द उपदेश के रूप के बयान किया। मारू राग दे सतगुरु अर्जन देव सच्चे पातशाह जी लिखते ने चांदना चांदन आंगन प्रभ जियो अंतर चांदना। ਇੱਥੇ ਚਾਂਦਰਾਂ ਤੋਂ ਭਾਵ ਹੈ ਕਿ ਚਾਨਣ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਸਾਰਿਆਂ ਤੋਂ ਵਧੀਆ ਅਤੇ ਚੰਗਾ ਚਾਨਣ ਉਹ ਹੈ ਜਿਹੜਾ ਕਿ ਮਨੁੱਖ ਦੇ ਹਿਰਦੇ ਰੂਪੀ ਵਿਹੜੇ ਦੇ ਵਿੱਚ ਗਿਆਨ ਦਾ ਚਾਨਣ ਕਰਦੇ। ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ, ਨੀਕੇ ਤੋਂ ਭਾਵ ਹੈ ਬੜਾ ਵਧੀਆ ਅਤੇ ਬੜਾ ਸੁੰਦਰ। ਸਤਿਗੁਰੂ ਜੀ ਲਿਖਦੇ ਨੇ ਕਿ ਕਿਸੇ ਵੀ ਪ੍ਰਕਾਰ ਦੀ ਆਰਾਧਨਾ ਤੋਂ ਉਹ ਜਿਹੜੀ ਆਰਾਧਨਾ ਹੈ ਉਹ ਬੜੀ ਸੁੰਦਰ ਹੈ ਜਿਹਦੇ ਵਿੱਚ ਕਿ ਹਰੀ ਦੇ ਨਾਮ ਦੀ ਆਰਾਧਨਾ ਹੋਵੇ। ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ, ਸਾਰਿਆਂ ਤੋਂ ਤਿਆਗਣ ਵਾਲੀ ਚੀਜ਼ ਵਧੀਆ ਹੈ ਕਿ ਮਨੁੱਖ ਨੂੰ ਚਾਹੀਦਾ ਕਿ ਕਾਮ ਦਾ ਕ੍ਰੋਧ ਦਾ ਅਤੇ ਲੋਭ ਦਾ ਤਿਆਗ ਕਰੇ, ਇਹਨਾਂ ਵਿਕਾਰਾਂ ਤੋਂ ਦੂਰ ਜਾਵੇ। ਮੰਗਣਾ ਮੰਗਣ ਨੇਕਾ ਹਰ ਜਸ ਗੁਰ ਤੇ ਮੰਗਣਾ, ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਜੇਕਰ ਮੰਗਣਾ ਹੋਵੇ ਤੇ ਸਾਰਿਆਂ ਤੋਂ ਵਧੀਆ ਮੰਗਣ ਵਾਲੀ ਚੀਜ਼ ਇਹ ਹੈ ਕਿ ਗੁਰੂ ਤੋਂ ਪਰਮੇਸ਼ਰ ਦੇ ਨਾਮ ਦੀ ਮਨੁੱਖ ਨੂੰ ਮੰਗ ਕਰਨੀ ਚਾਹੀਦੀ। ਜਾਗਣਾ ਜਾਗਣ ਨੇਕਾ ਹਰ ਕੀਰਤਨ ਮੈਂ ਜਾਗਣਾ, ਸਤਿਗੁਰੂ ਜੀ ਲਿਖਦੇ ਨੇ ਕਿ ਜੇਕਰ ਮਨੁੱਖ ਨੇ ਜਾਗਣਾ ਹੋਵੇ ਤੇ ਜਾਗਣਾ ਬੜੀ ਚੰਗੀ ਗੱਲ ਹੈ, ਪਰ ਜਾਗਣਾ ਵੀ ਤਾਂ ਹੀ ਸਖਾਰ ਤੇ ਹੈ, ਤਾਂ ਹੀ ਲੇਖੇ ਦੇ ਵਿੱਚ ਹੈ ਜੇਕਰ ਹਰੀ ਦੇ ਕੀਰਤਨ ਦੇ ਵਿੱਚ ਆਪਣੇ ਮਨ ਨੂੰ ਜਗਾ ਕੇ ਰੱਖਦਾ ਹੈ। ਕਿਉਂਕਿ ਸੰਤ ਜਨ ਵੀ ਰਾਤ ਨੂੰ ਜਾਗਦੇ ਨੇ, ਚੋਰ ਵੀ ਰਾਤ ਨੂੰ ਜਾਗਦੇ ਨੇ, ਪਰ ਜਿਹੜੇ ਹਰੀ ਦੇ ਪਰਮੇਸ਼ਰ ਦੇ ਜਨ ਨੇ ਉਹ ਪਰਮੇਸ਼ਰ ਦੀ ਪ੍ਰਾਪਤੀ ਦੇ ਵਾਸਤੇ ਨਾਮ ਦਾ ਜਾਪ ਕਰਨ ਵਾਸਤੇ ਜਾਗਦੇ ਨੇ, ਪਰ ਚੋਰ ਦੀ ਭਾਵਨਾ ਕਿਸੇ ਹੋਰ ਪ੍ਰਕਾਰ ਦੀ ਹੁੰਦੀ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਾਗਣਾ ਤਾਂ ਚੰਗਾ ਹੈ, ਪਰ ਜਾਗਣਾ ਵੀ ਉਹ ਚੰਗਾ ਹੈ ਜਿਹੜਾ ਕਿ ਹਰੀ ਦੀ ਕੀਰਤ ਦੇ ਵਿੱਚ ਜਾਗਣਾ ਹੋਵੇ। ਲਾਗਣਾ ਲਾਗਣ ਨੇਕਾ ਗੁਰ ਚਰਨੀ ਮਨ ਲਾਗਣਾ, ਕਿਸੇ ਦੇ ਨਾਲ ਜੁੜਨਾ ਕਿਸੇ ਦੇ ਨਾਲ ਲੱਗਣਾ ਬਹੁਤ ਚੰਗਾ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਸਾਰਿਆਂ ਤੋਂ ਚੰਗਾ ਲੱਗਣਾ ਇਹ ਹੈ ਕਿ ਆਪਣੇ ਗੁਰੂ ਦੇ ਚਰਨਾਂ ਦੇ ਨਾਲ ਮਨੁੱਖ ਦਾ ਮਨ ਲੱਗ ਜਾਵੇ, ਮਨੁੱਖ ਚਰਨਾਂ ਦੇ ਨਾਲ ਜੁੜ ਜਾਵੇ। ਇਹ ਵਿਧ ਤਿਸੈ ਪ੍ਰਾਪਤੇ ਜਾ ਕੇ ਮਸਤਕ ਭਾਗਣਾ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਇਹ ਜਿਹੜੀ ਵਿਧੀ ਹੈ ਇਹ ਉਸੇ ਹੀ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਮੱਥੇ ਦੇ ਵਿੱਚ ਸ੍ਰੇਸ਼ਟ ਭਾਗ ਲਿਖੇ ਹੋਣ। ਕਹੋ ਨਾਨਕ ਤੇ ਸਭ ਕੁਛ ਨੇਕਾ ਜੋ ਪ੍ਰਭ ਕੀ ਸਰਨਾਗਨਾ, ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਉਸ ਮਨੁੱਖ ਦਾ ਸਾਰਾ ਹੀ ਕੁਝ ਨੇਕਾ ਹੈ, ਸਾਰਾ ਹੀ ਕੁਝ ਸੁੰਦਰ ਤੇ ਚੰਗਾ ਹੈ ਜਿਹੜਾ ਮਨੁੱਖ ਪ੍ਰਭੂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਿਆ ਹੋਇਆ ਹੈ। ਇਹ ਜਿਹੜਾ ਸਾਰਾ ਮਾਰੂ ਰਾਗ ਦਾ ਸ਼ਬਦ ਸੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਉਚਾਰਿਆ ਸੀ, ਇਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤ ਨੂੰ ਉਪਦੇਸ਼ ਦੇਣ ਦੇ ਵਾਸਤੇ ਆਖੇ। ਜਿਸ ਨਰ ਕੇ ਬੜ ਭਾਗ ਜਗ ਇਹ ਮਨ ਉਪਦੇਸ਼, ਮਮ ਪਦ ਕੋ ਪ੍ਰਾਪਤ ਭਲੇ ਤਿਆਗੈ ਸਕਲ ਕਲੇਸ਼। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿਹੜੇ ਵੀ ਮਨੁੱਖ ਦੇ ਵੱਡੇ ਭਾਗ ਨੇ ਉਹੀ ਇਸ ਉਪਦੇਸ਼ ਨੂੰ ਮੰਨਣ ਕਰ ਸਕਦਾ ਹੈ, ਮੇਰੇ ਚਰਨਾਂ ਦੇ ਤੱਕ ਉਹ ਪਹੁੰਚ ਸਕਦਾ ਹੈ ਜਿਹੜਾ ਕਿ ਇਸ ਸ਼ਬਦ ਨੂੰ ਮੰਨੇ ਤੇ ਕਲੇਸ਼ਾਂ ਤੋਂ ਦੂਰ ਹੋਵੇ। ਸਿੱਖ ਸੰਗਤ ਮੇਰੋ ਪਰਵਾਰੂ ਕਰੋ ਆਨੰਦ ਮੰਗਲਾ ਚਾਰੂ, ਸਤਿਗੁਰਾਂ ਨੇ ਆਖਿਆ ਕਿ ਮੇਰੇ ਸਿੱਖ ਅਤੇ ਮੇਰੀ ਸਾਰੀ ਸੰਗਤ ਅਤੇ ਮੇਰਾ ਸਾਰਾ ਪਰਿਵਾਰ ਆਨੰਦ ਕਰੇ, ਮੰਗਲਾਚਾਰ ਮਨਾਵੇ, ਖੁਸ਼ੀ ਕਰੇ। ਪਾਠੋ ਸ਼ਬਦ ਸਿਮਰੋ ਸਤਨਾਮੂ ਮੈਂ ਗਮ ਨੋ ਅਬ ਆਪਣੇ ਧਾਮੂ, ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਬਾਣੀ ਦੇ ਸ਼ਬਦਾਂ ਦਾ ਪਾਠ ਕਰੋ, ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕਰੋ, ਮੈਂ ਆਪਣੇ ਧਾਮ ਦੇ ਵਿੱਚ ਆਪਣੇ ਘਰ ਦੇ ਵਿੱਚ ਭਾਵ ਕੇ ਸੱਚਖੰਡ ਦੇ ਵਿੱਚ ਜਾ ਰਿਹਾ। ਕਰੋ ਨਾ ਸੋਕ ਓਕ ਮੈਂ ਕੋਈ, ਥਿਰਿਓ ਗੁਰੂ ਪਰਾਇਨ ਹੋਈ, ਸਤਿਗੁਰਾਂ ਨੇ ਬਚਨ ਕੀਤਾ ਕਿ ਕਿਸੇ ਵੀ ਪ੍ਰਕਾਰ ਦਾ ਘਰ ਦੇ ਵਿੱਚ ਕੋਈ ਸੋਗ ਨਹੀਂ ਮਨਾਉਣਾ, ਥਿਰੋ ਗੁਰੂ ਪਰਾਇਨ ਹੋਈ ਭਾਵ ਕਿ ਗੁਰੂ ਜੀ ਦੇ ਆਸਰੇ ਹੋ ਕੇ ਸਥਿਰ ਰਹੋ। ਸੋ ਪਿਆਰੇ ਜੋ ਕਹਿਓ ਕਮਾਵੇ ਅੰਤ ਸਮੇਂ ਮਮ ਪਦ ਕੋ ਪਾਵੇ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰਿਆਂ ਤੋਂ ਪਿਆਰਾ ਸਿੱਖ ਉਹ ਹੋਵੇਗਾ ਜਿਹੜਾ ਮੇਰੇ ਆਖੇ ਹੋਏ ਬਚਨ ਦੀ ਕਮਾਈ ਕਰੇਗਾ, ਮੇਰੇ ਆਖੇ ਹੋਏ ਬਚਨ ਨੂੰ ਮੰਨੇਗਾ। ਜਿਹੜਾ ਮੇਰੇ ਬਚਨ ਨੂੰ ਮੰਨੇਗਾ ਉਹ ਅੰਤ ਦੇ ਵੇਲੇ ਮੇਰੇ ਚਰਨਾਂ ਦੇ ਤੱਕ ਹੀ ਪਹੁੰਚੇਗਾ। ਸਦਾ ਸਨੇਹ ਕਰੈ ਗੁਰਬਾਣੀ, ਪਠਨ ਸੁਣਨ ਤੇ ਆਨੰਦ ਮਹਾਨੀ। ਸਤਿਗੁਰਾਂ ਨੇ ਬਚਨ ਕੀਤਾ ਕਿ ਸਰੀਰ ਦੇ ਨਾਲ ਪਿਆਰ ਨਹੀਂ ਕਰਨਾ ਚਾਹੀਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਹਮੇਸ਼ਾ ਤੁਹਾਡਾ ਜਿਹੜਾ ਸੁਨੇਹ ਹੈ ਉਹ ਗੁਰਬਾਣੀ ਦੇ ਨਾਲ ਹੋਣਾ ਚਾਹੀਦਾ, ਗੁਰਬਾਣੀ ਨੂੰ ਪੜ੍ਹਨਾ ਚਾਹੀਦਾ, ਗੁਰਬਾਣੀ ਨੂੰ ਸੁਣਨਾ ਚਾਹੀਦਾ, ਕਿਉਂਕਿ ਗੁਰਬਾਣੀ ਦੇ ਪੜ੍ਹਨ ਤੇ ਸੁਣਨ ਦੇ ਨਾਲ ਵੱਡੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਸਿਮਰੋ ਰੰਗ ਰਾਤੇ, ਦਿਨ ਪ੍ਰਤੀ ਪ੍ਰੇਮ ਅਦਕ ਮਨ ਮਾਤੇ। ਸਤਿਗੁਰੂ ਜੀ ਕਹਿੰਦੇ ਨੇ ਕਿ ਵਾਹਿਗੁਰੂ ਦੇ ਨਾਮ ਦੇ ਵਿੱਚ ਹਮੇਸ਼ਾ ਤੁਸੀਂ ਰੰਗੇ ਰਹੋ, ਉਹਦੇ ਵਿੱਚ ਰੱਤੇ ਰਹੋ, ਕਿਉਂਕਿ ਨਾਮ ਦੀ ਇੱਕ ਖੁਮਾਰੀ ਹੁੰਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਲਿਖਦੇ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਐਸੀ ਨਾਮ ਦੀ ਖੁਮਾਰੀ ਹੋਣੀ ਚਾਹੀਦੀ ਹੈ ਕਿ ਜਿਹੜੀ ਦਿਨੇ ਤੇ ਰਾਤ ਮਨੁੱਖ ਦੀ ਸੁਰਤੀ ਦੇ ਉੱਤੇ ਹਾਵੀ ਹੁੰਦੀ ਰਹੇ, ਚੜੀ ਹੀ ਰਹੇ, ਜਿਹੜੀ ਕਦੇ ਉਤਰੇ ਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੀ ਸਾਰਿਆਂ ਦੀ ਮਤ ਨਾਮ ਦੇ ਪ੍ਰੇਮ ਦੇ ਵਿੱਚ ਰੰਗੀ ਹੋਣੀ ਚਾਹੀਦੀ। ਇਮ ਸਤਿਗੁਰ ਕਹਿ ਕੇ ਉਪਦੇਸ਼, ਸਭ ਕੋ ਧੀਰਜ ਦੀਨ ਵਿਸ਼ੇਸ਼। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ ਤੇ ਵਿਸ਼ੇਸ਼ ਰੂਪ ਦੇ ਵਿੱਚ ਧੀਰਜ ਦਿੱਤਾ। ਬਚਨ ਪਤਾਲ ਪੁਰੀ ਜਹ ਕਰਿਓ, ਕੋਠਾ ਸੁੰਦਰ ਤਹਾਂ ਸੁਧਰਿਓ। ਪਿੱਛੇ ਕਵੀ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ, ਇੱਕ ਸਤਿਗੁਰਾਂ ਨੇ ਸੁੰਦਰ ਕੋਠਾ ਬਣਵਾਇਆ ਹੈ ਜਿਸ ਕੋਠੇ ਦਾ ਨਾਮ ਸਤਿਗੁਰਾਂ ਨੇ ਪਤਾਲਪੁਰੀ ਰੱਖਿਆ। ਚੰਦਨ ਸੰਗ ਲੀਪ ਬੋਠਾਨਾ, ਸਕਲ ਗੰਧ ਤੇ ਬਹੁ ਚਰ ਚਾਨਾ। ਸਤਿਗੁਰਾਂ ਦੇ ਹੁਕਮ ਦੇ ਦੁਆਰਾ ਉਸ ਕੋਠੇ ਨੂੰ ਚੰਦਨ ਦੇ ਲੇਪ ਦੇ ਨਾਲ ਲਿੰਬਿਆ ਗਿਆ ਹੈ ਤੇ ਬਹੁਤੀਆਂ ਸਾਰੀਆਂ ਜਿਹੜੀਆਂ ਸੁਗੰਧਾਂ ਨੇ ਉਹਨਾਂ ਦਾ ਛਿੜਕਾ ਕੀਤਾ। ਕੁੰਕਮ ਯਾਰ ਕੰਨ ਸਾਰ ਮਿਲਾਏ, ਸਗਰੀ ਕੰਦਨ ਕੋ ਮਹਿਕਾਏ। ਕਵੀ ਜੀ ਲਿਖਦੇ ਨੇ ਕੁੰਕਮ ਤੇ ਕੰਨ ਸਾਰ ਭਾਵ ਕੇ ਕੇਸਰ ਤੇ ਕਪੂਰ ਨੂੰ ਮਿਲਾ ਕੇ ਸਾਰੀਆਂ ਕੰਧਾਂ ਨੂੰ ਬਹੁਤਾ ਚੰਗੇ ਤਰੀਕੇ ਦੇ ਨਾਲ ਮਹਿਕਾਇਆ ਗਿਆ, ਸੁਗੰਧਦਾਰ ਕੀਤਾ ਗਿਆ। ਬਹੁ ਪਵਿੱਤਰਤਾ ਕਰੀ ਬਣਾਏ, ਪੁਣ ਸਗਰੇ ਮੇ ਕੁਸ਼ਾ ਡਸਾਏ। ਸਾਰੇ ਕੋਠੇ ਨੂੰ ਬੜਾ ਚੰਗੇ ਤਰੀਕੇ ਦੇ ਨਾਲ ਪਵਿੱਤਰ ਕੀਤਾ, ਪਾਵਨ ਕੀਤਾ ਤੇ ਫਿਰ ਸਾਰੇ ਹੀ ਉਸ ਕੋਠੇ ਦੇ ਅੰਦਰ ਕਮਰੇ ਦੇ ਅੰਦਰ ਕੁਸ਼ਾ ਵਿਛਾ ਦਿੱਤੀ, ਭਾਵ ਕੇ ਦੱਬ ਵਿਛਾ ਦਿੱਤੀ।
ਮ੍ਰਿਦਲ ਬਿਛੋਨਾ ਭਲੇ ਕਰਾਇਓ, ਕ੍ਰਿਤ ਕੋ ਦੀਪਕ ਅਦਕ ਜਗਾਇਓ।
ਜਿਹੜਾ ਵਿਛਾਉਣਾ ਹੈ ਉਹ ਬੜਾ ਹੀ ਮ੍ਰਿਦਲ ਤੇ ਕੋਮਲ ਕੀਤਾ ਗਿਆ ਹੈ, ਇਸ ਤੋਂ ਇਲਾਵਾ ਬਹੁਤੇ ਸਾਰੇ ਘਿਓ ਦੇ ਉਸ ਕਮਰੇ ਦੇ ਅੰਦਰ ਦੀਵੇ ਜਗਾਏ।
ਤਬ ਸਤਿਗੁਰ ਵਿੱਚ ਸੰਗਤ ਸਾਰੀ, ਕਿਰਪਾ ਦ੍ਰਿਸ਼ ਚੋਂ ਦਿਸ਼ ਪਰ ਡਾਰੀ।
ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਜਿਹੜੀ ਮਿਹਰ ਦੀ ਨਜ਼ਰ ਸੀ ਉਹ ਸਾਰੀਆਂ ਸੰਗਤਾਂ ਦੇ ਉੱਤੇ ਪਾਈ।
ਸਭ ਕੁਟਾਂਬ ਕੋ ਦੀਨ ਦਿਲਾਸਾ, ਸ਼ੋਕ ਨਾ ਧਰੋ ਆਨੰਦ ਪਰ ਕਾਸ਼ਾ।
ਇੱਕ ਵਾਰ ਹੋਰ ਸਤਿਗੁਰਾਂ ਨੇ ਤਾਕੀਦ ਕੀਤੀ ਹੈ ਆਪਣੇ ਸਾਰੇ ਪਰਿਵਾਰ ਨੂੰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਤਾ ਵੀ ਸੋਗ ਨੂੰ ਧਾਰਨ ਨਹੀਂ ਕਰਨਾ, ਖੁਸ਼ੀਆਂ ਦਾ ਪ੍ਰਕਾਸ਼ ਕਰਨਾ ਹੈ। ਇਸ ਤਰ੍ਹਾਂ ਦਿਲਾਸੇ ਦੇ ਬਚਨ ਆਖੇ।
ਚੌ ਦਿਸ਼ ਤੇ ਨਮਰੀ ਸਭ ਕੋਏ, ਕੋਸ਼ਟ ਵਿਖੇ ਪ੍ਰਵੇਸ਼ਨ ਹੋਏ।
ਚਾਰੇ ਪਾਸੇ ਜਿੰਨੀਆਂ ਵੀ ਸੰਗਤਾਂ ਜੁੜੀਆਂ ਸਨ ਸਾਰੀਆਂ ਸੰਗਤਾਂ ਨਿਮਰਤਾ ਭਾਵ ਦੇ ਨਾਲ ਸਤਿਗੁਰਾਂ ਦੇ ਅੱਗੇ ਝੁਕੀਆਂ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਸ ਕੋਠੇ ਦੇ ਵਿੱਚ ਪ੍ਰਵੇਸ਼ ਕਰ ਗਏ।
ਜੋਦੁਰ ਸਾਹਿਬ ਭਾਣਾ ਨੇਰੇ, ਤਿੰਨ ਸੌ ਹੁਕਮ ਕਰਿਓ ਤਿਸ ਬੇਰੇ।
ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਜੋਧ ਸ਼ਾਹ ਤੇ ਭਾਣਾ ਸਾਹਿਬ ਦੋਵੇਂ ਸਤਿਗੁਰਾਂ ਦੇ ਨਿਕਟਵਰਤੀ ਸੇਵਕ ਲੱਗ ਗਏ ਸਨ।
ਇਹਨਾਂ ਦੋਵਾਂ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ।
ਸਪਤਮ ਦਿਵਸ ਮੈਂ ਸ੍ਰੀ ਹਰ ਰਾਏ ਕੋਸ਼ਟ ਕੋ ਦਰ ਖੋਲੇ ਆਏ।
ਸਤਿਗੁਰਾਂ ਨੇ ਆਖਿਆ ਕਿ ਅੱਜ ਤੋਂ ਸੱਤਵੇਂ ਦਿਨ ਨੂੰ ਹਰ ਰਾਏ ਹੀ ਇਸ ਕੋਠੇ ਦੇ ਦਰਵਾਜ਼ੇ ਨੂੰ ਆਣ ਕੇ ਖੋਲੇਗਾ, ਹੋਰ ਕਿਸੇ ਨੇ ਹੱਥ ਨਹੀਂ ਲਾਉਣਾ।
ਤਵ ਲੋ ਨਹੀਂ ਸਮੀਪ ਕੋ ਆਵੇ ਜੋ ਦਾ ਗਣ ਚੋਂ ਦਿਸ ਥਿਰ ਥਾਵੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਸੱਤਵੇਂ ਦਿਨ ਤੋਂ ਪਹਿਲਾਂ ਕੋਠੇ ਦੇ ਲਾਗੇ ਕਿਸੇ ਨੇ ਨਹੀਂ ਆਉਣਾ, ਸੱਤਵੇਂ ਦਿਨ ਤੋਂ ਬਾਅਦ ਹਰ ਰਾਏ ਹੀ ਇਸ ਦਰਵਾਜ਼ੇ ਨੂੰ ਆਣ ਕੇ ਖੋਲੇਗਾ। ਸਤਿਗੁਰੂ ਜੀ ਕਹਿੰਦੇ ਨੇ ਜੋ ਦਾ ਗਣ ਚੋਂ ਦਿਸ ਥਿਰ ਥਾਵੇ, ਓਨੇ ਦਿਨਾਂ ਤੱਕ ਜਿਹੜੇ ਸੂਰਮੇ ਯੋਧੇ ਨੇ ਸ਼ਸਤਰਧਾਰੀ ਉਹ ਨਿਗਰਾਨੀ ਦੇ ਵਿੱਚ ਤੈਨਾਤ ਰਹਿਣਗੇ।
ਨਿਸ ਦਿਨ ਰਾਖੈ ਸਭ ਤੱਕ ਰਾਈ ਕੀਰਤਨ ਕਰੈ ਸੁਣੈ ਮਨ ਲਾਈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਰਾਤ ਤੇ ਦਿਨ ਤਕੜਾਈ ਦੇ ਵਾਸਤੇ, ਚੌਕਸੀ ਦੇ ਵਾਸਤੇ ਪਹਿਰੇ ਵਾਲੇ ਤੈਨਾਤ ਰਹਿਣਗੇ। ਜੇ ਕਿਸੇ ਦਾ ਜੀ ਕਰਦਾ ਤੇ ਲਾਗੇ ਬਹਿ ਕੇ ਕੀਰਤਨ ਕਰ ਸਕਦਾ, ਮਨ ਨੂੰ ਲਾ ਕੇ ਨਾਮ ਦਾ ਜਾਪ ਕਰ ਸਕਦਾ।
ਹਿਮ ਕਹਿ ਕੋਸ਼ਠ ਮੈਂ ਥਿਰ ਗਏ ਦੁਆਰ ਕੇ ਵਾਰ ਅਸੰਜਤ ਕੀਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੰਨੇ ਬਚਨ ਕਰਦੇ ਹੋਏ ਸਤਿਗੁਰੂ ਜੀ ਉਸ ਕੋਠੇ ਦੇ ਵਿੱਚ ਪ੍ਰਵੇਸ਼ ਕਰ ਗਏ ਨੇ। ਅੰਦਰ ਜਾ ਕੇ ਸਤਿਗੁਰਾਂ ਨੇ ਦਰਵਾਜ਼ੇ ਨੂੰ ਬੰਦ ਕਰ ਲਿਆ।
ਸਾਂਕਰ ਲਾਇ ਕਰੇ ਦਿੜ ਸੋਏ ਬੈਠੇ ਪ੍ਰਭੂ ਇਕਾਂਕੀ ਹੋਏ।
ਅੰਦਰ ਜਾ ਕੇ ਸਤਿਗੁਰਾਂ ਨੇ ਸਿਰਫ ਦਰਵਾਜ਼ੇ ਨੂੰ ਬੰਦ ਹੀ ਨਹੀਂ ਕੀਤਾ, ਸਗੋਂ ਸੰਗਲ ਪਾ ਕੇ ਉਸ ਨੂੰ ਚੰਗੇ ਤਰੀਕੇ ਦੇ ਨਾਲ ਦ੍ਰਿੜਤਾ ਦੇ ਨਾਲ ਰੋਕ ਦਿੱਤਾ। ਬੈਠੇ ਪ੍ਰਭੂ ਇਕਾਂਕੀ ਹੋਏ, ਸਤਿਗੁਰੂ ਜੀ ਇਸ ਤਰੀਕੇ ਦੇ ਨਾਲ ਉਸ ਕੋਠੇ ਦੇ ਵਿੱਚ ਇਕਾਂਤ ਦੇ ਵਿੱਚ ਬਹਿ ਗਏ।
ਪਦਮਾਸਣ ਕਰ ਕਰਕੇ ਬੈਸੇ ਸਿੱਧ ਜੋਗ ਜੋਗੀ ਹੋਏ ਜੈਸੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਪਦਮ ਆਸਣ ਲਾਇਆ ਹੈ। ਵੱਖ ਵੱਖ ਤਰ੍ਹਾਂ ਦੇ ਕਈ ਤਰ੍ਹਾਂ ਦੇ ਆਸਣ ਨੇ, ਕਿਸੇ ਨੂੰ ਵੀਰ ਆਸਣ ਆਖਿਆ ਜਾਂਦਾ, ਕਿਸੇ ਨੂੰ ਵਜਰ ਆਸਣ ਆਖਿਆ ਜਾਂਦਾ, ਬੈਠਣ ਦੀਆਂ ਵੱਖ ਵੱਖ ਵਿਧੀਆਂ ਨੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਪਦਮ ਆਸਣ ਲਾਇਆ ਹੈ, ਆਪਣੇ ਸੱਜੇ ਪੈਰ ਨੂੰ ਚੁੱਕ ਕੇ ਖੱਬੇ ਪੱਟ ਦੇ ਉੱਤੇ ਰੱਖ ਦੇਣਾ ਤੇ ਸੱਜੇ ਪੈਰ ਨੂੰ ਚੁੱਕ ਕੇ ਖੱਬੇ ਪੱਟ ਦੇ ਉੱਤੇ ਰੱਖ ਦੇਣਾ, ਇਸ ਤਰ੍ਹਾਂ ਜਦੋਂ ਚੌਂਕੜਾ ਲੱਗਦਾ ਉਹਨੂੰ ਆਖਿਆ ਜਾਂਦਾ ਪਦਮ ਆਸਣ। ਕਾਫੀ ਮੁਸ਼ਕਲ ਹੈ, ਜਿਹਦੇ ਸਰੀਰ ਦੇ ਵਿੱਚ ਲਚਕ ਹੁੰਦੀ ਹੈ ਉਹਦੇ ਵਾਸਤੇ ਇਹ ਆਸਣ ਲਾਉਣਾ ਸੌਖਾ ਹੈ, ਪਰ ਜਿਹਦੇ ਸਰੀਰ ਦੇ ਵਿੱਚ ਲਚਕ ਨਹੀਂ ਹੈ ਉਹਦੇ ਵਾਸਤੇ ਮੁਸ਼ਕਲ ਵੀ ਹੈ। ਮੈਂ ਸਿਰਫ ਅਰਜ਼ ਕਰ ਰਿਹਾ ਸੀ ਕਿ ਕਵੀ ਜੀ ਲਿਖਦੇ ਨੇ ਸਤਿਗੁਰਾਂ ਨੇ ਪਦਮ ਆਸਣ ਲਾਇਆ ਹੈ, ਸਿੱਧ ਜੋਗ ਜੋਗੀ ਹੋਏ ਜੈਸੇ। ਇਸ ਤਰ੍ਹਾਂ ਸਤਿਗੁਰੂ ਜੀ ਪਦਮ ਆਸਣ ਦੇ ਵਿੱਚ ਬੈਠੇ ਨੇ ਜਿਸ ਤਰ੍ਹਾਂ ਕੋਈ ਸਿੱਧੀ ਵਾਲਾ ਜੋਗੀ ਆਪਣੀ ਸਾਧਨਾ ਦੇ ਵਾਸਤੇ ਬੈਠਦਾ ਹੈ, ਇਸ ਤਰੀਕੇ ਦੇ ਨਾਲ ਉਸ ਵੇਲੇ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸ ਕਿਸ ਤਰੀਕੇ ਦੇ ਨਾਲ ਆਪਣੇ ਜੀਵਨ ਦੇ ਵਿੱਚ ਕਰਮ ਕੀਤੇ।
ਸਭ ਦੁਨੀ ਦੇ ਫਰਜ਼ ਅਦਾ ਕਰਕੇ ਸਿੱਖੀ ਧਰਮ ਦਾ ਕਰ ਪ੍ਰਚਾਰ ਵੱਡਾ ਸਿੱਖਾਂ ਵਿੱਚ ਫੈਲਾਏ ਕੇ ਵੀਰ ਰਸ ਨੂੰ ਕੁਰਬਾਨੀਆਂ ਦਾ ਮਾਦਾ ਡਾਰ ਵੱਡਾ ਗੁਰ ਗੱਦੀ ਦਾ ਸ਼ਾਨ ਵਧਾਏ ਬਹੁਤਾ ਧਰਮ ਛਤਰੀ ਪਾਲ ਦਿਖਾਰ ਵੱਡਾ ਖੜਿਆਂ ਹੋ ਕੇ ਟਾਕਰੇ ਜ਼ੁਲਮ ਦੇਤੇ ਵੀਰ ਰਸ ਦਾ ਕਰ ਚਮਕਾਰ ਵੱਡਾ ਬਾਦਸ਼ਾਹੀ ਦੇ ਤਾਈ ਹਿਲਾ ਦਿੱਤਾ ਧਰਮ ਯੁੱਧ ਅੰਦਰ ਧੱਕਾ ਮਾਰ ਵੱਡਾ ਸਭ ਖਾਨ ਅਮੀਰ ਕਮਜ਼ੋਰ ਕਰਕੇ ਸ਼ਾਹਜਹਾਨ ਨੂੰ ਕਰ ਲਚਾਰ ਵੱਡਾ ਸਿੱਖ ਜੰਗ ਜੂ ਕੌਮ ਬਣਾਏ ਦਿੱਤੀ ਲਾਇਆ ਆਪਣੇ ਸਿਰੋਂ ਉਧਾਰ ਵੱਡਾ ਬਾਦਸ਼ਾਹਾਂ ਤੋਂ ਸ਼ਾਨ ਦਿਖਾਏ ਬਹੁਤਾ ਮੀਰੀ ਪੀਰੀ ਦਾ ਚੁੱਕ ਕੇ ਭਾਰ ਵੱਡਾ ਐਨ ਸਿਰੇ ਤੱਕ ਉਹਨੂੰ ਪੁਚਾਏ ਦਿੱਤਾ ਜਗ ਵਿੱਚ ਅਖਵਾਏ ਅਵਤਾਰ ਵੱਡਾ
ਅੰਦਰ ਰੱਖ ਫਕੀਰੀ ਅਮੀਰੀ ਬਾਹਰ ਦੇ ਪਲਟਾ ਵਿੱਚ ਸੰਸਾਰ ਵੱਡਾ ਰੰਗ ਹੋਰ ਦਾ ਹੋਰ ਦਿਖਾਏ ਦਿੱਤਾ ਬੋਝ ਸਿਰੋਂ ਗੁਲਾਮੀ ਉਤਾਰ ਵੱਡਾ ਸਿੱਖਾਂ ਵਿੱਚ ਆਜ਼ਾਦੀ ਦੀ ਲਹਿਰ ਭਰ ਕੇ ਦਿੱਤਾ ਰੁੱਖ ਗੁਲਾਮੀ ਉਖਾਰ ਵੱਡਾ ਪਿਆਰ ਏਕਤਾ ਸਾਰੇ ਫੈਲਾਏ ਕਰਕੇ ਖੜਾ ਧਰਮ ਦਾ ਕਰ ਮੀਨਾਰ ਵੱਡਾ ਸੱਚ ਖੰਡ ਨੂੰ ਚੱਲੇ ਕਰਤਾਰ ਸਿੰਘਾ ਪਿੱਛੇ ਛੱਡ ਕੇ ਬਾਗ ਪਰਵਾਰ ਵੱਡਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੱਚ ਖੰਡ ਨੂੰ ਜਾਣ ਦੇ ਵਾਸਤੇ ਤਿਆਰ ਨੇ ਆਪਣੇ ਸਿੱਖੀ ਵਰਗੇ ਬਾਗ ਪਰਿਵਾਰ ਨੂੰ ਛੱਡ ਕੇ ਜਿਮ ਸ੍ਰੀ ਕ੍ਰਿਸ਼ਨ ਜਾਏ ਬਨ ਮਾਹੀ ਜਹਾਂ ਦੂਸਰੋ ਲਖੀਅਤ ਨਾਹੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਨੇ ਇਸ ਤਰੀਕੇ ਦੇ ਇਕਾਂਤ ਨੂੰ ਚੁਣਿਆ ਹੈ ਜਿਵੇਂ ਕਿ ਆਪਣਾ ਸਰੀਰ ਛੱਡਣ ਤੋਂ ਪਹਿਲਾਂ ਭਗਵਾਨ ਕ੍ਰਿਸ਼ਨ ਜੀ ਜੰਗਲ ਦੇ ਵਿੱਚ ਚਲੇ ਗਏ ਸਨ ਜਿੱਥੇ ਉਹਨਾਂ ਤੋਂ ਸਿਵਾ ਦੂਸਰਾ ਕੋਈ ਨਹੀਂ ਸੀ ਦਿਸਦਾ ਕਰ ਸਮਾਧ ਤਨ ਤਿਆਗ ਸਿਧਾਰੇ ਸ੍ਰੀ ਹਰ ਗੋਬਿੰਦ ਤਿਸੀ ਪਰ ਕਾਰੇ ਜਿਸ ਤਰ੍ਹਾਂ ਕਿ ਜੰਗਲ ਦੇ ਵਿੱਚ ਸਮਾਧੀ ਲਾ ਕੇ ਭਗਵਾਨ ਕ੍ਰਿਸ਼ਨ ਜੀ ਨੇ ਆਪਣੇ ਸਰੀਰ ਨੂੰ ਛੱਡ ਦਿੱਤਾ ਸੀ ਇਸੇ ਤਰੀਕੇ ਦੇ ਨਾਲ ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੀ ਸਾਰਿਆਂ ਤੋਂ ਵੱਖਰੇ ਹੋ ਗਏ ਨੇ ਇਸ ਕਮਰੇ ਦੇ ਵਿੱਚ ਹੀ ਸਤਿਗੁਰੂ ਜੀ ਆਪਣੇ ਦੇਹ ਦਾ ਤਿਆਗ ਕਰਨਾ ਚਾਹੁੰਦੇ ਨੇ ਸਭ ਦਿਸ਼ ਤੇ ਮਨ ਰੋਕਣ ਕੀਨ ਇੰਦਰ ਗਣ ਸੰਕੋਚ ਕਰ ਲੀਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹਰ ਇੱਕ ਪਾਸੇ ਤੋਂ ਆਪਣੇ ਮਨ ਨੂੰ ਰੋਕਿਆ ਹੈ ਆਪਣੀਆਂ ਇੰਦਰੀਆਂ ਨੂੰ ਪੂਰੇ ਤਰੀਕੇ ਦੇ ਨਾਲ ਸੰਕੋਚ ਲਿਆ ਆਤਮ ਰਸ ਮੈਂ ਥਿਰੇ ਗੁਸਾਈ ਜਹਾਂ ਦੁਆਤ ਕੋ ਲੇਸ਼ ਨਾ ਪਾਈ ਕਵੀ ਜੀ ਲਿਖਦੇ ਨੇ ਕਿ ਐਸੇ ਆਤਮਾ ਦੇ ਰਸ ਦੇ ਵਿੱਚ ਸਤਿਗੁਰਾਂ ਨੇ ਆਪਣੀ ਬਿਰਤੀ ਨੂੰ ਟਿਕਾ ਲਿਆ ਹੈ ਜਿਸ ਆਤਮਾ ਦੇ ਰਸ ਦੇ ਵਿੱਚ ਲੇਸ਼ ਮਾਤਰ ਵੀ ਕੋਈ ਦੁਆਇਸ਼ ਨਹੀਂ ਹੈ ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਸ ਕੋਠੇ ਦੇ ਵਿੱਚ ਪ੍ਰਵੇਸ਼ ਕਰ ਗਏ ਸਭ ਤਾਈ ਗਿਆਨ ਦ੍ਰਿੜਾਏ ਪੱਕਾ ਤੇ ਪਤਾਲਪੁਰੀ ਵਿੱਚ ਜਾਏ ਬੈਠੇ ਦਿਨ ਸਤਵੇਂ ਇਹ ਬੂਹਾ ਖੋਲਣਾ ਜੀ ਦੇ ਕੇ ਹੁਕਮ ਤੇ ਦਰ ਅੜਾਏ ਬੈਠੇ ਪਦਮ ਆਸਣ ਲਾ ਕੇ ਇੱਕ ਪਾਸੇ ਸੁਰਤ ਰੂਪ ਦੇ ਵਿੱਚ ਟਿਕਾਏ ਬੈਠੇ ਬਾਹਰ ਕੋਠੇ ਦੇ ਫਰਸ਼ ਵਿਛਾ ਕਰਕੇ ਰਹੇ ਉੱਥੇ ਸ੍ਰੀ ਹਰਿ ਰਾਏ ਬੈਠੇ ਰਿਹਾ ਕੀਰਤਨ ਹੋਵਦਾ ਰਾਤ ਦਿਨੇ ਸਭ ਕਾਰ ਵਿਹਾਰ ਭੁਲਾਏ ਬੈਠੇ ਸਾਰੇ ਵਿੱਚ ਵੈਰਾਗ ਕਰਤਾਰ ਸਿੰਘਾ ਹੋ ਉਦਾਸ ਚਿਹਰੇ ਕੁਮਲਾਏ ਬੈਠੇ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਕੋਠੇ ਦੇ ਵਿੱਚ ਪ੍ਰਵੇਸ਼ ਕਰ ਗਏ ਨੇ ਬਾਹਰ ਸਾਰੇ ਦੇ ਸਾਰੇ ਉਦਾਸ ਨੇ ਕੀਰਤਨ ਲਗਾਤਾਰ ਕਵੀ ਜੀ ਲਿਖਦੇ ਨੇ ਕਿ ਹੁੰਦਾ ਰਿਹਾ ਖਸ਼ਟ ਦਿਵਸ ਲੋ ਸਾਧ ਸਮਾਧ ਥਿਰੇ ਅਚਲ ਹੀ ਰੂਪ ਆਗਾਧ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਗਾਤਾਰ 6 ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਮਾਧੀ ਲੀਨ ਉਸ ਕੋਠੇ ਦੇ ਵਿੱਚ ਬੈਠੇ ਰਹਿ ਅਚਲ ਰੂਪ ਆਗਾਧ ਜਿਨ੍ਹਾਂ ਦਾ ਅਚਲ ਰੂਪ ਹੈ ਜਿਹੜੇ ਆਗਾਧ ਨੇ ਉਹਨਾਂ ਨੇ 6 ਦਿਨ ਲਗਾਤਾਰ ਸਮਾਧੀ ਲਾਈ ਰੱਖੀ ਸਪਤਮ ਦਿਨ ਕੇ ਅੰਮ੍ਰਿਤ ਵੇਲੇ ਤਨ ਕੋ ਤਿਆਗਣ ਕੀਨ ਸੁਹੇਲੇ ਕਵੀ ਜੀ ਲਿਖਦੇ ਨੇ ਕਿ 7ਵੇਂ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰੀਰ ਤਿਆਗਿਆ ਲਾਏ ਕੰਧ ਕੇ ਸੰਗ ਪਿਚਾਰੀ ਬੈਠੇ ਰਹੇ ਪ੍ਰਭੂ ਤਿਸ ਬਾਰੀ ਜਿਸ ਵੇਲੇ ਸਤਿਗੁਰਾਂ ਨੇ ਆਪਣੇ ਸਵਾਸਾਂ ਨੂੰ ਤਿਆਗਿਆ ਉਸ ਵੇਲੇ ਸਤਿਗੁਰਾਂ ਨੇ ਕੰਧ ਦੇ ਨਾਲ ਢੋ ਲਾਈ ਹੋਈ ਸੀ ਉਸੇ ਤਰੀਕੇ ਦੇ ਨਾਲ ਬੈਠਿਆਂ ਬੈਠਿਆਂ ਹੀ ਆਪਣੇ ਸਰੀਰ ਨੂੰ ਸਤਿਗੁਰਾਂ ਨੇ ਤਿਆਗ ਦਿੱਤਾ। ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਵਹਿਰ ਖਰੇ ਜੋ ਦਾਰ ਹੈ ਨਿਸ ਦਿਨ ਮੈਂ ਸਮੂਦਾਏ ਚੌਂਦਿਸ ਭਜਨ ਅਖੰਡ ਹੋਏ ਸ਼ਬਦ ਰਾਗ ਜੁਤ ਗਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਦਿੱਤੇ ਹੋਏ ਹੁਕਮ ਦੇ ਦੁਆਰਾ ਕੋਠੇ ਦੇ ਚਾਰ ਸਵੇਰੇ ਰਾਤ ਤੇ ਦਿਨ ਲਗਾਤਾਰ ਪਹਿਰਾ ਮਜ਼ਬੂਤ ਰਿਹਾ। ਚਾਰੇ ਪਾਸੇ ਸੰਗਤਾਂ ਬੈਠ ਕੇ ਭਜਨ ਕਰਦੀਆਂ ਰਹੀਆਂ ਜਾਂ ਫਿਰ ਅਖੰਡ ਗੁਰਬਾਣੀ ਦੇ ਸ਼ਬਦ ਰਾਗ ਦੇ ਸਮੇਤ ਪੜ੍ਹੇ ਗਏ।
ਚੌਂਦਿਸ ਕੋ ਛਠ ਕੇ ਪਰਵਾਰੇ ਭਾਈ ਸੰਗਤਾਂ ਆਣ ਹਜ਼ਾਰੇ।
ਉਸ ਕੋਠੇ ਦੇ ਚਾਰ ਚੁਫੇਰੇ ਸਤਿਗੁਰਾਂ ਦਾ ਪਰਿਵਾਰ ਵੀ ਬੈਠਾ ਸੀ। ਇਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਜੁੜੀ ਸੀ।
ਪਾਉ ਸਭਨ ਕੇ ਭਾਇਓ ਵਿਸਾਲਾ ਸਿਮਰ ਸਤਿਗੁਰ ਪ੍ਰਭੂ ਕਿਰ ਪਾਲਾ।
ਸਾਰਿਆਂ ਦੇ ਮਨ ਦੇ ਅੰਦਰ ਭਾਉ ਬੜਾ ਸੀ, ਭਾਵ ਕੇ ਪ੍ਰੇਮ ਬਹੁਤਾ ਜ਼ਿਆਦਾ ਸੀ। ਸਾਰੇ ਦੇ ਸਾਰੇ ਕਿਰਪਾਲੂ ਸਤਿਗੁਰੂ ਨੂੰ ਯਾਦ ਕਰਦੇ ਨੇ।
ਗੁਰੂ ਆਗਵਣ ਸੁਨ ਸੁਧ ਪਾਈ ਬ੍ਰਹਮ ਆਦਿਕ ਮਨ ਮੋਦ ਬੜਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਮਾਤ ਲੋਕ ਤੋਂ ਆਪਣੇ ਸਰੀਰ ਨੂੰ ਛੱਡਿਆ, ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਦੇਵਤਿਆਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆ ਰਹੇ ਨੇ। ਬ੍ਰਹਮਾ ਵਰਗੇ ਦੇਵਤਿਆਂ ਨੇ ਬੜੀ ਖੁਸ਼ੀ ਕੀਤੀ।
ਗੀਰ ਬਾਣ ਸਭ ਚੜੇ ਬਿਮਾਨ ਤੂਰਨ ਆਏ ਥਿਰੇ ਅਸਮਾਨ।
ਜਿਹੜੇ ਗੀਰ ਬਾਣ ਨੇ ਭਾਵ ਕੇ ਜਿਹੜੇ ਦੇਵਤੇ ਨੇ ਉਹ ਸਾਰੇ ਦੇ ਸਾਰੇ ਵਿਮਾਨਾਂ ਦੇ ਵਿੱਚ ਚੜ੍ਹ ਕੇ ਛੇਤੀ ਹੀ ਉੱਥੇ ਪਹੁੰਚ ਗਏ ਨੇ। ਅਸਮਾਨ ਦੇ ਵਿੱਚ ਵਿਮਾਨ ਮੰਡਰਾਉਣ ਲੱਗੇ।
ਕਮਲਾ ਸਨ ਆ ਰੂੜ ਮਰਾਲਾ ਚੰਦਰ ਚੂੜ ਚੜ ਬ੍ਰਿਖ ਬਿਸਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਮਲਾ ਆਸਨ, ਕਮਲ ਦਾ ਫੁੱਲ ਹੀ ਜਿਹਦਾ ਆਸਨ ਹੈ ਉਸ ਨੂੰ ਆਖਿਆ ਜਾਂਦਾ ਹੈ ਕਮਲਾ ਆਸਨ। ਬ੍ਰਹਮਾ ਜੀ ਦਾ ਆਸਨ ਹੈ ਕਮਲ ਦਾ ਫੁੱਲ। ਕਵੀ ਜੀ ਲਿਖਦੇ ਨੇ ਕਿ ਬ੍ਰਹਮਾ ਜੀ ਆਏ ਨੇ ਅਰੂੜ ਮਰਾਲਾ ਤੇ ਬ੍ਰਹਮਾ ਜੀ ਦੀ ਅਸਵਾਰੀ ਹੰਸ ਨੂੰ ਮੰਨਿਆ ਜਾਂਦਾ ਹੈ, ਹੰਸ ਦੀ ਅਸਵਾਰੀ ਕਰਕੇ ਬ੍ਰਹਮਾ ਜੀ ਪਹੁੰਚੇ।
ਚੰਦਰ ਚੂੜ ਚੜ ਬ੍ਰਿਖ ਵਿਸਾਲਾ,
ਸ਼ਿਵਜੀ ਭਗਵਾਨ ਨੂੰ ਚੰਦਰ ਚੂੜ ਆਖਿਆ ਜਾਂਦਾ ਹੈ ਔਰ ਸ਼ਿਵਜੀ ਭਗਵਾਨ ਦੀ ਸਵਾਰੀ ਬੈਲ ਮੰਨਿਆ ਗਿਆ ਹੈ ਔਰ ਉਹਨਾਂ ਦੇ ਬੈਲ ਦਾ ਨਾਮ ਨੰਦੀ ਹੈ। ਨੰਦੀ ਬੈਲ ਦੀ ਸਵਾਰੀ ਕਰਕੇ ਸ਼ਿਵਜੀ ਭਗਵਾਨ ਵੀ ਪਹੁੰਚੇ।
ਲੈ ਕਰ ਆਪਣੇ ਗਣ ਸਮਦਾਇਆ ਆਵਤ ਭੇਜੈ ਸ਼ਬਦ ਅਲਾਇਆ।
ਆਪੋ ਆਪਣੇ ਗਣਾਂ ਨੂੰ ਨਾਲ ਲੈ ਕੇ ਜੈ ਜੈ ਦੀ ਸ਼ਬਦ ਦੀ ਧੁਨੀ ਨੂੰ ਗਜਾਉਂਦੇ ਹੋਏ ਦੇਵਤੇ ਪਹੁੰਚੇ।
ਤਥਾ ਪ੍ਰਕਾਸ਼ਨ ਚਲ ਆਇਓ ਵਾਯੂ ਬੰਨੀ ਆਨੰਦ ਉਪਾਇਓ।
ਜਿਸ ਤਰ੍ਹਾਂ ਕਿ ਸ਼ਿਵਜੀ ਜੀ ਪਹੁੰਚੇ ਨੇ, ਬ੍ਰਹਮਾ ਜੀ ਪਹੁੰਚੇ ਨੇ, ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਇੰਦਰ ਵੀ ਪਹੁੰਚਿਆ ਹੈ, ਹਵਾ ਦਾ ਦੇਵਤਾ, ਅਗਨੀ ਦਾ ਦੇਵਤਾ, ਇਹ ਸਾਰੇ ਦੇਵਤੇ ਪਹੁੰਚੇ।
ਬ੍ਰਿੰਦ ਅਪਸਰਾ ਨਾਚਤ ਹਸ ਹਸ ਵਿਦਿਆ ਧਰ ਕਿੰਨਰ ਚਲ ਆਏ।
ਕਵੀ ਜੀ ਲਿਖਦੇ ਨੇ ਕਿ ਬਹੁਤ ਸਾਰੀਆਂ ਅਪਸਰਾਂ ਨੇ ਹੱਸ ਹੱਸ ਕੇ ਨਾਚ ਕੀਤੇ ਨੇ।
ਵਿਦਿਆ ਧਰ ਕਿੰਨਰ ਚਲ ਆਏ ਗੋਰਖ ਆਦਿ ਸਿੱਧ ਸਮੁਦਾਏ।
ਇਸ ਤੋਂ ਇਲਾਵਾ ਵਿਦਿਆ ਦੇ ਧਾਰਨ ਕਰਨ ਵਾਲੇ ਕਿੰਨਰ, ਜੱਛ, ਗੋਰਖ ਵਰਗੇ ਸਿੱਧ ਸਾਰੇ ਪਹੁੰਚੇ।
ਕਰਤ ਮੰਗਲਾ ਚਾਰ ਬਿਲੰਦੇ ਗੁਰ ਪ੍ਰਲੋਕ ਹੋਏ ਮਿਲਤ ਆਨੰਦੇ।
ਸਾਰਿਆਂ ਨੇ ਮੰਗਲਾਚਾਰ ਕੀਤਾ ਹੈ, ਗੁਰ ਪ੍ਰਲੋਕ ਹੋਏ ਮਿਲਤ ਆਨੰਦੇ। ਗੁਰੂ ਨੂੰ ਪ੍ਰਲੋਕ ਦੇ ਵਿੱਚ ਸਾਰੇ ਮਿਲਣਾ ਚਾਹੁੰਦੇ।
ਜੈ ਜੈ ਕਾਰ ਸਕਲ ਹੀ ਕਰਤੇ ਹਿਤ ਪੂਜਨ ਸਮਗਰੀ ਧਰਤੇ।
ਸਾਰੇ ਦੇਵਤੇ ਜੈ ਜੈਕਾਰ ਦੀ ਧੁਨੀ ਨੂੰ ਗੁੰਜਾ ਰਹੇ ਨੇ, ਪੂਜਾ ਦੇ ਵਾਸਤੇ ਬਹੁਤੀ ਸਾਰੀ ਸਮੱਗਰੀ ਤਿਆਰ ਕੀਤੀ।
ਇਤਨੇ ਮੇ ਇੱਕ ਮਹਾਬਿਮਾਨ ਆਇਓ ਜਗ
ਮਗ ਕਰਤ ਮਹਾਨ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਇੱਕ ਬਹੁਤ ਹੀ ਸੁੰਦਰ ਵੱਡਾ ਵਿਮਾਨ ਜਿਹਦੀ ਕਿ ਜੋਤ ਬੜੀ ਜਗਮਗ ਕਰਦੀ ਹੈ ਉਹ ਉਤਰਿਆ। ਮੁਕਤਾ ਕੀ ਝਾਲਰ ਲਰਕੰਤੀ ਮਣੀ ਗਣੀ ਜੋਤ ਅਧਿਕ ਚਮੰਤੀ। ਕਵੀ ਜੀ ਲਿਖਦੇ ਨੇ ਕਿ ਮੋਤੀਆਂ ਦੀਆਂ ਝਾਲਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹ ਲਮਕਦੀਆਂ ਨੇ, ਮਣੀਆਂ ਵਿੱਚ ਖਚਦ ਨੇ ਜਿਨ੍ਹਾਂ ਦੀ ਜੋਤ ਬਹੁਤ ਜ਼ਿਆਦਾ ਚਮਕਦੀ। ਸਿੰਚਣ ਕੀਨ ਸੁਗੰਧ ਮਹਾਨੀ ਮੁਦਤ ਨਾਸਕਾ ਜਿਹ ਤ੍ਰਿਪ ਤਾਨੀ। ਕਵੀ ਜੀ ਲਿਖਦੇ ਨੇ ਕਿ ਜਿਸ ਸੁਗੰਧੀ ਦੇ ਨਾਲ ਨਾਸਕਾਂ ਪ੍ਰਸੰਨ ਹੋ ਕੇ ਤ੍ਰਿਪਤ ਹੋ ਗਈਆਂ, ਐਸੀ ਸੁਗੰਧੀ ਉਹਦੇ ਉੱਤੇ ਛਿੜਕੀ ਗਈ ਸੀ। ਤਿਸ ਪਰ ਸਤਿਗੁਰ ਭਾਏ ਆਰੋਹਨ ਸ਼ੋਭਾ ਅਧਿਕ ਵਧੀ ਮਨ ਮੋਹਨ। ਉਸ ਸੁੰਦਰ ਵਿਮਾਨ ਦੇ ਉੱਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜੋਤ ਸਰੂਪ ਜਾ ਬਿਰਾਜੇ ਨੇ। ਸ਼ੋਭਾ ਅਧਿਕ ਵਧੀ ਮਨ ਮੋਹਣ, ਮਨਾਂ ਨੂੰ ਮੋਹਣ ਵਾਲੀ ਬਹੁਤੀ ਜ਼ਿਆਦੀ ਸ਼ੋਭਾ ਵਧੀ। ਸਿੰਘਾਸਣ ਇੱਕ ਹੋਤੋ ਡਸਾਇਓ ਆਸ ਤਰਨ ਸੁੰਦਰ ਬਰ ਛਾਇਓ। ਉਸ ਵਿਮਾਨ ਦੇ ਵਿੱਚ ਬਹੁਤ ਸੁੰਦਰ ਇੱਕ ਸਿੰਘਾਸਨ ਡਾਇਆ ਗਿਆ ਸੀ ਜਿਹੜਾ ਕਿ ਸੁੰਦਰ ਕੱਪੜੇ ਦੇ ਨਾਲ ਢੱਕਿਆ ਗਿਆ ਸੀ। ਦੀਰਘ ਸੁੰਦਰ ਹੈ ਉਪਧਾਨ ਬੈਠੇ ਤਿਸ ਪਰ ਜਾਏ ਸੁਜਾਨ। ਵੱਡੇ ਸੁੰਦਰ ਉਪਧਾਨ ਨੂੰ ਭਾਵ ਕੇ ਸਰਾਣੇ ਨੂੰ ਪਿਛਲੇ ਪਾਸੇ ਰੱਖਿਆ ਗਿਆ ਸੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਸੁਜਾਨ ਨੇ ਉਹ ਸਿੰਘਾਸਨ ਦੇ ਉੱਤੇ ਬਿਰਾਜਮਾਨ ਹੋਏ। ਕਮਲਾਸਣ ਹੋਏ ਪੂਰਬ ਨੇਰੇ ਕੁਸਮਾ ਜੁਲ ਕੋ ਛੋਰ ਕਨੇਰੇ। ਸਾਰਿਆਂ ਤੋਂ ਲਾਗੇ ਪਹਿਲਾਂ ਬ੍ਰਹਮਾ ਜੀ ਗਏ ਨੇ। ਕਲਪ ਬ੍ਰਿਛ ਕੀ ਫੁੱਲਣ ਮਾਲਾ ਪਹਿਰਾਈ ਕਰ ਪ੍ਰੇਮ ਵਿਸਾਲਾ। ਕਲਪ ਬ੍ਰਿਛ ਦੇ ਫੁੱਲਾਂ ਦੀ ਪਰੋਈ ਹੋਈ ਮਾਲਾ ਬ੍ਰਹਮਾ ਜੀ ਨੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਗਲੇ ਦੇ ਵਿੱਚ ਪਹਿਨਾਈ। ਤਿਮ ਚੰਦਨ ਚਰ ਚੋ ਚਹੁਰ ਸੁਰਗਣ ਆਏ ਮਿਲੇ ਕਰ ਜੋਰ। ਬਹੁਤੇ ਸਾਰੇ ਦੇਵਤੇ ਹੱਥ ਜੋੜ ਕੇ ਮਿਲੇ ਨੇ ਤੇ ਚੰਦਨ ਦਾ ਬਹੁਤਾ ਸਾਰਾ ਚਾਰੇ ਪਾਸੇ ਛਿੜਕਾ ਕੀਤਾ। ਗਾਵਤ ਨਾਚਤ ਬਿਬਦ ਬਧੂਟੀ ਭਰ ਭਰ ਬਹੁ ਕੁਛ ਮਾਂਜੁਲ ਛੋਟੀ। ਕਵੀ ਜੀ ਲਿਖਦੇ ਨੇ ਕਿ ਦੇਵਤਿਆਂ ਦੀਆਂ ਇਸਤਰੀਆਂ ਬਹੁਤੀਆਂ ਹੀ ਜ਼ਿਆਦਾ ਨੱਚੀਆਂ ਨੇ, ਭਰ ਭਰ ਕੇ ਬੁੱਕ ਫੁੱਲਾਂ ਦੀ ਵਰਖਾ ਕੀਤੀ।
ਦੀਪਕ ਬਾਰ ਥਾਰ ਮੈਂ ਤਰੇ ਬਾਰ ਬਾਰ ਦਿਖ ਰਾਵਣ ਕਰੇ।
ਦੀਵੇ ਬਾਲ ਕੇ ਥਾਲੇ ਦੇ ਵਿੱਚ ਰੱਖ ਕੇ ਬਾਰ ਬਾਰ ਦਿਖਾਵਣ ਕਰੇ। ਬਾਰ ਬਾਰ ਦਿਖਾਵਣ ਤੋਂ ਪਾਵੇ ਹੈ ਕਿ ਸਤਿਗੁਰਾਂ ਦੀ ਆਰਤੀ ਉਤਾਰੇ।
ਧੂਫ ਤੁਖਾਏ ਗੰਧ ਮਹਿਕਾਵੇ ਅਭੀ ਵੇਖੈ ਜੈ ਸ਼ਬਦ ਸੁਨਾਵੇ।
ਧੂਫ ਤਖਾਉਂਦੇ ਨੇ ਦੇਵਤੇ, ਹਰ ਇੱਕ ਪਾਸੇ ਨੂੰ ਮਹਿਕਾਉਂਦੇ ਨੇ ਔਰ ਜੈ ਜੈ ਦੇ ਸ਼ਬਦ ਦੀ ਧੁਨੀ ਗੰਜਾਉਂਦੇ ਨੇ। ਸ਼ੁਭ ਆਗਵਨ ਆਪ ਕੋ ਪਾਇਓ ਦੇਵਨ ਕੋ ਆਨੰਦ ਉਪਜਾਇਓ। ਸਾਰਿਆਂ ਨੇ ਬੇਨਤੀ ਕੀਤੀ ਹੈ ਕਿ ਤੁਹਾਡਾ ਆਉਣਾ ਬਹੁਤ ਹੀ ਜ਼ਿਆਦਾ ਸ਼ੁਭ ਹੋਇਆ ਹੈ। ਸਾਰੇ ਦੇਵਤਿਆਂ ਦੇ ਮਨ ਦੇ ਵਿੱਚ ਵੱਡਾ ਆਨੰਦ ਹੈ।
ਜਗ ਮੈਂ ਕਾਰਨ ਕੀਨ ਕਨੇਰੇ ਪਾਏ ਸਹਾਇਕ ਸੰਤਨ ਕੇਰੇ।
ਦੇਵਤੇ ਬੇਨਤੀਆਂ ਕਰਦੇ ਨੇ ਕਿ ਦੁਨੀਆਂ ਦੇ ਵਿੱਚ ਬਹੁਤ ਸਾਰੇ ਕਾਰਨ ਤੁਸੀਂ ਕੀਤੇ, ਆਪਣਿਆਂ ਸੰਤਾਂ ਦੀ ਸਹਾਇਤਾ ਕੀਤੀ ਔਰ ਦੁੱਖ ਰੂਪਕ ਜਿਹੜੇ ਦੁਸ਼ਟ ਸਨ ਉਹਨਾਂ ਦਾ ਨਾਸ ਕੀਤਾ।
ਤੁਰਕ ਤੇਜ ਰਣ ਕਰ ਦਮ ਨਾਇਓ ਲਾਖੋਂ ਹੱਥ ਕਰ ਜਸ ਉਪਜਾਇਓ।
ਤੁਰਕਾਂ ਦਾ ਤੇਜ ਰਣ ਦੇ ਵਿੱਚ ਮੰਦਾ ਕੀਤਾ, ਆਪਣੇ ਤੇਜ ਨੂੰ ਚਮਕਾਇਆ, ਲੱਖਾਂ ਦਾ ਦੁਸ਼ਟਾਂ ਦਾ ਨਾਸ ਕਰਕੇ ਆਪਣੇ ਵੱਡੇ ਜਸ ਨੂੰ ਪ੍ਰਾਪਤ ਕੀਤਾ।
ਪੋ ਪ੍ਰਭ ਰਾਵਰ ਕੀਰਤ ਪਾਵਨ ਪਠ ਸੁਣੇ ਜੇ ਕਰੈ ਸੁਨਾਵਨ।
ਕਹਿੰਦੇ ਨੇ ਹੇ ਸਤਿਗੁਰੂ ਜੀ, ਤੁਹਾਡੀ ਜਿਹੜੀ ਕੀਰਤੀ ਹੈ ਉਹ ਬੜੀ ਪਾਵਨ ਤੇ ਪਵਿੱਤਰ ਹੈ। ਜਿਹੜਾ ਵੀ ਤੁਹਾਡੀ ਕੀਰਤੀ ਨੂੰ ਕਰਦਾ ਹੈ ਜਾਂ ਸੁਣਦਾ ਹੈ ਸੋ ਨਰ ਗੁਰ ਸਿੱਖੀ ਕੋ ਪਾਵੈ। ਉਹ ਜਿਹੜਾ ਮਨੁੱਖ ਹੈ ਉਹ ਸਿੱਖੀ ਦੀ ਪ੍ਰਾਪਤੀ ਕਰਦਾ ਹੈ, ਜਨਮ ਮਰਨ ਕੇ ਕਸ਼ਟ ਮਿਟਾਵੈ, ਉਸਦੇ ਜਨਮ ਤੇ ਮਰਨ ਦੇ ਕਸ਼ਟ ਮਿਟ ਜਾਂਦੇ।
ਸ੍ਰੀ ਹਰਿ ਗੋਬਿੰਦ ਦੇਖ ਅਸ਼ੇਖ ਮ੍ਰਿਦ ਬੋਲਤ ਦੇ ਧੀਰ ਵਸ਼ੇਖ।
ਸ੍ਰੀ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਦੇਖਿਆ, ਉਹਨਾਂ ਦੇ ਬਚਨਾਂ ਨੂੰ ਸੁਣਿਆ ਅਤੇ ਵਿਸ਼ੇਸ਼ ਰੂਪ ਦੇ ਵਿੱਚ ਸਤਿਗੁਰਾਂ ਨੇ ਬੋਲ ਕੇ ਧੀਰੇ ਦਿੱਤਾ।
ਸੁਣ ਸੁਣ ਆਨੰਦ ਸੁਰਨ ਕੇ ਗਨ ਕੋ, ਫਿਰ ਫਿਰ ਹੇਰ ਪ੍ਰੇਮ ਕਰ ਮਨ ਕੋ।
ਸੁਣ ਸੁਣ ਕੇ ਸਾਰੇ ਦੇਵਤਿਆਂ ਨੂੰ ਆਨੰਦ ਹੁੰਦਾ, ਬਾਰ ਬਾਰ ਪ੍ਰੇਮ ਨੂੰ ਮਨ ਦੇ ਵਿੱਚ ਭਰ ਕੇ ਦਰਸ਼ਨ ਕਰਦੇ ਨੇ।
ਸਾਗਨ ਅਦਕ ਕਣ ਲਾਲੀ ਸੰਗ, ਪਿਖਤ ਸੰਗ ਤਾਂ ਅਚ ਰਜ ਰੰਗ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਆਕਾਸ਼ ਦੇ ਵਿੱਚ ਰੰਗ ਰਾਗ ਹੋਇਆ, ਪਰ ਕਵੀ ਜੀ ਲਿਖਦੇ ਨੇ ਭਾਵੇਂ ਮਾਤ ਲੋਕ ਦੇ ਵਿੱਚ ਬਹੁਤਾ ਸਾਰਾ ਕਿਸੇ ਨੂੰ ਪਤਾ ਕੁਝ ਨਾ ਲੱਗਾ, ਪਰ ਆਕਾਸ਼ ਦੇ ਵੱਲ ਜਦੋਂ ਦੇਖਿਆ ਤੇ ਆਕਾਸ਼ ਦੇ ਵਿੱਚ ਸੰਘਣੀ ਲਾਲੀ ਫੈਲੀ ਹੋਈ ਹੈ। ਪਿਖਤ ਸੰਗਤਾਂ ਆਚਰਜ ਰੰਗ, ਇਸ ਆਚਰਜ ਰੰਗ ਨੂੰ ਦੇਖ ਕੇ ਸੰਗਤਾਂ ਹੈਰਾਨ ਹੋ ਰਹੀਆਂ।
ਸਭਿਹਨ ਗਗਨ ਬਿਲੋਚਣ ਲਾਏ, ਕੌਤਕ ਹੋਤ ਸੁਰਨ ਸਮੁਦਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀਆਂ ਸੰਗਤਾਂ ਨੇ ਆਕਾਸ਼ ਦੇ ਵੱਲ ਆਪਣੀ ਅੱਖਾਂ ਨੂੰ ਲਾਇਆ ਹੋਇਆ, ਦਿਸਦਾ ਕੁਛ ਨਹੀਂ ਹੈ, ਪਰ ਕੌਤਕ ਹੋਤ ਸੁਰਨ ਸਮੁਦਾਏ, ਉਸ ਸੰਘਣੀ ਲਾਲੀ ਦੇ ਵਿੱਚ ਜਿਹੜੇ ਕੌਤਕ ਨੇ ਉਹ ਦੇਵਤੇ ਕਰ ਰਹੇ ਨੇ, ਪਰ ਦਿਖਾਈ ਕੁਝ ਨਹੀਂ ਦਿੰਦਾ, ਦਿਖਾਈ ਦਿੰਦੀ ਹੈ ਸਿਰਫ ਆਕਾਸ਼ ਦੇ ਵਿੱਚ ਸੰਘਣੀ ਲਾਲੀ।
ਸ੍ਰੀ ਹਰ ਗੋਬਿੰਦ ਕੋ ਪ੍ਰਸਥਾਨ, ਹੇਰਤ ਨਭ ਕੋ ਸਭ ਨਰ ਜਾਨਾ।
ਜਦੋਂ ਸਾਰੀਆਂ ਸੰਗਤਾਂ ਨੇ ਇਸ ਤਰੀਕੇ ਦੀ ਅਜੀਬ ਕਿਸਮ ਦੀ ਲਾਲੀ ਦੇਖੀ ਆਕਾਸ਼ ਦੇ ਵਿੱਚ, ਤੇ ਸੰਗਤਾਂ ਨੇ ਆਪਣੇ ਮਨ ਦੇ ਵਿੱਚ ਅਨੁਮਾਨ ਲਾਇਆ ਕਿ ਸਤਿਗੁਰੂ ਜੀ ਜੋਤੀ ਜੋ ਸਮਾ ਗਏ ਨੇ, ਉਹਨਾਂ ਦੀ ਜੀਵ ਆਤਮਾ ਦੀ ਜੋਤ ਆਕਾਸ਼ ਦੇ ਵਿੱਚ।
ਅਰਨ ਬਰਨ ਅਸਮਾਨ ਮਹਾਨ, ਪਾਇਓ ਬਿਮਾਨਨ ਤੇ ਪਹਿਚਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸੰਗਤਾਂ ਨੇ ਅਨੁਮਾਨ ਲਾਇਆ ਹੈ ਕਿ ਆਕਾਸ਼ ਦਾ ਜਿਹੜਾ ਗਾੜਾ ਸੰਘਣਾ ਲਾਲ ਰੰਗ ਹੋ ਗਿਆ, ਇਹ ਦੇਵਤਿਆਂ ਦੇ ਬਿਮਾਨਾਂ ਦੇ ਨਾਲ ਹੀ ਹੋਇਆ।
ਜੈ ਜੈ ਉੱਚੇ ਨਾਦ ਬਖਾਨਾ, ਸਿਮਰੈ ਵਾਹਿਗੁਰੂ ਸੁਖਵਾਨਾ।
ਉਸ ਵੇਲੇ ਸੰਗਤਾਂ ਨੇ ਜੈ ਜੈਕਾਰ ਦੀ ਧੁਨੀ ਨੂੰ ਗੁੰਜਾਇਆ, ਵਾਹਿਗੁਰੂ ਨਾਮ ਦਾ ਜਾਪ ਸੁਖ ਵਾਲਾ ਉਹ ਕਰ ਹੀ ਰਹੇ ਸਨ।
ਪੁਣੀ ਉਰਦ ਕੋ ਚਲਿਓ ਬਿਮਾਨ, ਦੇਵਨ ਉਤਸਵ ਕਰਤ ਸੁਜਾਨ।
ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਆਕਾਸ਼ ਮੰਡਲ ਦੇ ਵਿੱਚ ਸਤਿਗੁਰਾਂ ਦਾ ਵਿਮਾਨ ਉਚਾਈ ਦੇ ਵਿੱਚ ਜਾਣਾ ਸ਼ੁਰੂ ਹੋਇਆ, ਦੇਵਤੇ ਨਾਲ ਦੀ ਨਾਲ ਉਸਤਤੀ ਕਰਦੇ ਜਾਂਦੇ ਨੇ।
ਚਲੈ ਚਮਰ ਚਾਰੋਂ ਦਿਸ਼ ਚਾਰੂ, ਅਨੇਕ ਪ੍ਰਕਾਰ ਉਚਿਤ ਮਹਿਕਾਰੂ।
ਅਨੇਕਾਂ ਪ੍ਰਕਾਰ ਦੀ ਸੁਗੰਧੀਦਾਰ ਪਦਾਰਥਾਂ ਦੇ ਨਾਲ ਛਿੜਕਾਅ ਕੀਤਾ ਹੋਇਆ, ਆਲਾ ਦੁਆਲਾ ਮਹਿਕਦਾ ਹੈ, ਸਤਿਗੁਰਾਂ ਦੇ ਦੁਆਲੇ ਚੌਰ ਹੋ ਰਿਹਾ।
ਨਾਚ ਅਪਸਰਾਂ ਗਾਣ ਸੁਣਾਵੇ, ਪਰਵਾਰਤ ਸੁਰ ਸੰਗ ਸਿਧਾਵੇ।
ਅਪਸਰਾਂ ਨਾਚ ਕਰਦੀਆਂ ਨੇ ਔਰ ਗਾਣ ਗਾਉਂਦੀਆਂ ਨੇ, ਪਰਵਾਰਤ ਸੁਰ ਸੰਗ ਸਿਧਾਵੇ, ਪਰਿਵਾਰ ਦੀ ਤਰ੍ਹਾਂ ਦੇਵਤੇ ਨਾਲ ਜਾ ਰਹੇ ਨੇ।
ਮੰਗਲ ਕਰਤ ਆਦ ਕਮਲਾਸਨ, ਬੰਦਤ ਗਮਨਤ ਧਰੈ ਉਪਾਸਨ।
ਨਾਲ ਦੀ ਨਾਲ ਖੁਸ਼ੀਆਂ ਮਨਾਉਂਦਾ ਹੋਇਆ ਬ੍ਰਹਮਾ ਜਾ ਰਿਹਾ, ਸਾਰੇ ਨਮਸਕਾਰਾਂ ਵਾਰ ਵਾਰ ਕਰ ਰਹੇ ਨੇ, ਉਪਾਸ਼ਨਾ ਕਰਦੇ ਨੇ, ਪੂਜਾ ਕਰਦੇ ਨੇ।
ਸਣੇ ਸਣੇ ਉਰਦ ਚਲ ਜਾਹੀ, ਬਿਹਸਤ ਬੋਲਤ ਆਨੰਦ ਉਪਾਹੀ।
ਹੌਲੀ ਹੌਲੀ ਸਤਿਗੁਰਾਂ ਦਾ ਜਿਹੜਾ ਵਿਮਾਨ ਹੈ ਆਕਾਸ਼ ਦੇ ਉੱਚੇ ਮੰਡਲਾਂ ਦੇ ਵਿੱਚ ਚਲਿਆ ਜਾ ਰਿਹਾ ਹੈ, ਸਤਿਗੁਰੂ ਜੀ ਨਾਲ ਦੇ ਦੇਵਤਿਆਂ ਦੇ ਨਾਲ ਬਚਨ ਬਿਲਾਸ ਕਰਦੇ ਜਾਂਦੇ ਨੇ।
ਸੰਖ ਮਿਰਦੰਗਣ ਕੀ ਧੁਨ ਸੰਗ, ਗਮਨਤ ਕਰਤੇ ਚੜੈ ਉਤੰਕ।
ਸੰਖਾਂ ਦੀ ਮਿਰਦੰਗਾਂ ਦੀ ਧੁਨੀ ਨਾਲ ਦੀ ਨਾਲ ਗੂੰਜਦੀ ਹੈ ਔਰ ਉੱਚੇ ਤੋਂ ਉੱਚਾ ਵਿਮਾਨ ਜਾ ਰਿਹਾ।
ਜੈ ਜੈ ਸ਼ਬਦ ਭਣੈ ਬਹੁ ਬਾਰੀ, ਸਭ ਤੇ ਗੁਰ ਵਿਮਾਨ ਅਗਵਾਰੀ।
ਜੈ ਜੈ ਕਾਰ ਦੀ ਜਿਹੜੀ ਆਵਾਜ਼ ਹੈ ਉਹ ਚਾਰੇ ਪਾਸਿਓਂ ਆ ਰਹੀ ਹੈ, ਸਤਿਗੁਰਾਂ ਦਾ ਵਿਮਾਨ ਸਾਰਿਆਂ ਦੇਵਤਿਆਂ ਦੇ ਵਿਮਾਨਾਂ ਤੋਂ ਅੱਗੇ ਜਾ ਰਹੇ।
ਜਹ ਲਗ ਪਹੁੰਚਣ ਜਿਹ ਸੁਰ ਸ਼ਕਤ, ਤਹ ਲੋ ਪਹੁੰਚਤ ਸਹਿਤ ਗੁਰੂ ਭਗਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਜਿੱਥੇ ਪਹੁੰਚਣ ਦੀ ਕਿਸੇ ਦੇਵਤੇ ਦੀ ਸਮਰੱਥਾ ਸੀ, ਉਥੋਂ ਉਥੋਂ ਤੱਕ ਸਤਿਗੁਰਾਂ ਦੇ ਸਮੇਤ ਦੇਵਤੇ ਪਹੁੰਚੇ।
ਜਹ ਤੇ ਜਾਇ ਨ ਸਕੈ ਅਗਾਰੀ, ਤਹ ਤੇ ਹਟ ਹਟ ਬੰਧਨ ਧਾਰੀ।
ਕਿਉਂਕਿ ਸਾਰਿਆਂ ਦੇਵਤਿਆਂ ਦੀ ਇੰਨੀ ਸਮਰੱਥਾ ਨਹੀਂ ਹੈ ਕਿ ਬਹੁਤੀ ਦੂਰ ਆਪਣੀ ਪੁਰੀ ਤੋਂ ਜਾ ਸਕਣ। ਆਪਣੀ ਆਪਣੀ ਸ਼ਕਤੀ ਦੇ ਮੁਤਾਬਕ ਵੱਖਰੀਆਂ ਵੱਖਰੀਆਂ ਦੇਵਤਿਆਂ ਦੀਆਂ ਪੁਰੀਆਂ ਨੇ, ਉੱਥੋਂ ਉੱਥੋਂ ਤੱਕ ਹੀ ਪਹੁੰਚ ਸਕਦੇ ਨੇ। ਕਵੀ ਜੀ ਲਿਖਦੇ ਨੇ, ਜਿੱਥੇ ਜਿੱਥੇ ਜਾਣ ਦੀ ਕਿਸੇ ਦੀ ਸਮਰੱਥਾ ਸੀ ਉੱਥੋਂ ਤੱਕ ਦੇਵਤੇ ਨਾਲ ਪਹੁੰਚੇ ਨੇ, ਫਿਰ ਆਪੋ ਆਪਣੀਆਂ ਪੁਰੀਆਂ ਦੇ ਵਿੱਚ ਹੌਲੀ ਹੌਲੀ ਟਿਕਣ ਲੱਗੇ।
ਤੇਜ ਵਿਸਾਲ ਦਿਪੈ ਗੁਰ ਕੇਰਾ, ਗਮਨਤ ਜਾਤ ਬਿਮਾਨ ਅਗੇਰਾ।
ਤੇਜ ਬਹੁਤ ਹੀ ਜ਼ਿਆਦਾ ਗੁਰੂ ਦਾ ਪ੍ਰਕਾਸ਼ ਮਾਨ ਹੈ, ਸਤਿਗੁਰਾਂ ਦਾ ਬਿਮਾਨ ਉੱਚੇ ਤੋਂ ਉੱਚਾ ਅੱਗੇ ਤੋਂ ਅੱਗੇ ਚਲਿਆ ਜਾ ਰਿਹਾ।
ਤਪ ਜਾਣੇ ਆਦਿ ਲੋਕ ਕੋ ਛੋਰ, ਜਾਤ ਬੇਗ ਕੇ ਉਰਦ ਓਰ।
ਤਪ ਲੋਕ ਨੂੰ, ਜਨ ਲੋਕ ਨੂੰ, ਇਹ ਸਾਰੇ ਜਿਹੜੇ ਲੋਕ ਨੇ, ਇਹ ਸਾਰੀਆਂ ਜਿਹੜੀਆਂ ਪੁਰੀਆਂ ਨੇ, ਇਹਨਾਂ ਨੂੰ ਸਤਿਗੁਰਾਂ ਦੇ ਬੇਮਾਨ ਨੇ ਪਿੱਛੇ ਛੱਡਿਆ ਤੇ ਸਤਿਗੁਰਾਂ ਦਾ ਬੇਮਾਨ ਹੋਰ ਅੱਗੇ ਗਿਆ।
ਬ੍ਰਹਮ ਲੋਕ ਲਓ ਬ੍ਰਹਮਾ ਸੰਗ, ਪੁਣ ਤਹ ਤੇ ਪ੍ਰਸਥਾਨ ਯੋ ਤੰਗ।
ਬ੍ਰਹਮ ਲੋਕ ਦੇ ਤੱਕ ਬ੍ਰਹਮਾ ਜੀ ਨਾਲ ਗਏ ਨੇ, ਪੁਣ ਤਹ ਤੇ ਪ੍ਰਸਥਾਨ ਉਹ ਤੰਗ। ਬ੍ਰਹਮਾ ਜੀ ਵੀ ਆਪਣੇ ਲੋਕ ਦੇ ਵਿੱਚ ਟਿਕ ਗਏ ਤੇ ਉਸ ਤੋਂ ਬਾਅਦ ਫਿਰ ਸਤਿਗੁਰਾਂ ਦੇ ਬੇਮਾਨ ਨੇ ਹੋਰ ਉੱਚਾ ਪ੍ਰਸਥਾਨ ਕੀਤਾ, ਹੋਰ ਅੱਗੇ ਵਧੇ।
ਜਾਏ ਬੈਕੁੰਠ ਮਜਾਰ ਪ੍ਰਵੇਸ਼ੇ, ਨਿਜ ਨਿਜ ਪੁਰਸੁਰ ਪਹੁੰਚ ਅਸ਼ੇਸ਼ੇ।
ਕਵੀ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ, ਆਖਰਕਾਰ ਸਤਿਗੁਰੂ ਜੀ ਬੈਕੁੰਠਾਂ ਦੇ ਵਿੱਚ ਪ੍ਰਵੇਸ਼ ਕਰ ਗਏ ਨੇ। ਜਿੰਨੇ ਵੀ ਦੇਵਤੇ ਸਨ ਉਹ ਹੇਠਲੇ ਪਾਸੇ ਆਪੋ ਆਪਣੀਆਂ ਪੁਰੀਆਂ ਦੇ ਵਿੱਚ ਸਾਰੇ ਟਿਕ ਗਏ।
ਇਸ ਪ੍ਰਕਾਰ ਸਤਿਗੁਰ ਨਿਜ ਥਾਨ ਪਹੁੰਚੇ, ਜੋਤ ਰੂਪ ਭਗਵਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਭਗਵਾਨ ਦੀ ਜੋਤ ਸਰੂਪ ਸਨ, ਉਹ ਬੈਕੁੰਠਾਂ ਦੇ ਵਿੱਚ ਪਹੁੰਚੇ ਨੇ। ਮਾਤ ਲੋਕ ਦੇ ਉੱਤੇ ਸਤਿਗੁਰਾਂ ਦਾ ਸਰੀਰ ਹੈ।
ਨਿਜ ਕੀਰਤ ਜਗ ਮੇ ਬਿਸਥਾਰ, ਸਿੱਖੀ ਮਗ ਬਿਦਤਾਏ ਉਦਾਰ।
ਆਪਣੀ ਕੀਰਤੀ ਦਾ ਜੱਗ ਦੇ ਉੱਤੇ ਵਿਸਥਾਰ ਕਰਕੇ, ਸਿੱਖੀ ਦੇ ਰਸਤੇ ਨੂੰ ਬਹੁਤਾ ਜ਼ਿਆਦਾ ਉਜਾਗਰ ਤੇ ਪ੍ਰਗਟ ਕਰਕੇ ਸਤਿਗੁਰੂ ਜੀ ਗਏ।
ਦਾਸ ਅਨੇਕ ਉਦਾਹਰਨ ਕੀਨੇ, ਦੋਹ ਲੋਕਨ ਮੇਂ ਸਭ ਸੁਖ ਦੇਨੇ।
ਆਪਣਿਆਂ ਅਨੇਕਾਂ ਦਾਸਾਂ ਦਾ ਸਤਿਗੁਰਾਂ ਨੇ ਉਧਾਰ ਕੀਤਾ, ਦੋਵਾਂ ਲੋਕਾਂ ਦੇ ਸੁਖ ਆਪਣੇ ਦਾਸਾਂ ਨੂੰ ਬਖਸ਼ੇ।
ਸਰਬ ਬਿਆਪੀ ਸਤਿਗੁਰ ਪੂਰੇ, ਜਨ ਕੋ ਜ਼ਾਹਰ ਜਗਤ ਜ਼ਹੂਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਸਰਬ ਵਿਆਪੀ ਨੇ, ਸਤਿਗੁਰੂ ਜੀ ਪੂਰੇ ਨੇ। ਜਿਨ ਕੋ ਜ਼ਾਹਰ ਜਗਤ ਜ਼ਹੂਰੇ, ਭਾਵ ਕਿ ਜਿਨ੍ਹਾਂ ਦਾ ਜ਼ਹਿਰ ਪ੍ਰਕਾਸ਼ ਸਰੂਪ ਜਗਤ ਦੇ ਵਿੱਚ ਜ਼ਾਹਰ ਹੈ।
ਸਿਮਰੈ ਹਾਜ਼ਰ ਹੋਹੇ ਹਜ਼ੂਰ, ਚੌਚਕ ਮੇ ਸਿੱਖ ਇੱਛਾ ਪੂਰ।
ਯਾਦ ਕੀਤਿਆਂ ਸਾਹਮਣੇ ਆ ਕੇ ਹਾਜ਼ਰ ਹੁੰਦੇ ਹਨ, ਚੌਹਾਂ ਹੀ ਚੱਕਾਂ ਦੇ ਵਿੱਚ ਸਤਿਗੁਰੂ ਜੀ ਸਿੱਖਾਂ ਦੀ ਇੱਛਾ ਨੂੰ ਪੂਰਿਆਂ ਕਰਦੇ ਹਨ।
ਸਦਾ ਪਵਿਖਿਅਤ ਮੈਂ ਤੇ ਮਰੀਤ, ਹੋਤ ਬਿਦਤ ਦੇਖੈ ਚਿਤ ਪ੍ਰੀਤ।
ਭਵਿੱਖਤ ਦੇ ਵਿੱਚ ਵੀ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਰੀਤੀ ਹੁੰਦੀ ਆਵੇਗੀ। ਜਿਸ ਤਰ੍ਹਾਂ ਪਿੱਛੇ ਸਦਾ ਯਾਦ ਕੀਤਿਆਂ ਹਾਜ਼ਰ ਹਜ਼ੂਰ ਸਨ, ਤਿਵੇਂ ਅੱਗੋਂ ਨੂੰ ਵੀ ਇਹੋ ਰੀਤੀ ਰਹੇਗੀ, ਭਾਵ ਕਿ ਤਿੰਨਾਂ ਕਾਲਾਂ ਦੇ ਵਿੱਚ ਸਦਾ ਹਾਜ਼ਰ ਨਾਜ਼ਰ ਹਨ।
ਮਨਸਾ ਪੂਰੈ ਦਾਸਨ ਕੇਰੀ, ਸਿੱਖਣ ਕਰੈ ਸਹਾਇ ਬਡੇਰੀ।
ਆਪਣਿਆਂ ਦਾਸਾਂ ਦੀ ਮਨਸਾ ਨੂੰ, ਇੱਛਾ ਨੂੰ ਪੂਰਿਆਂ ਕਰਦੇ ਨੇ ਔਰ ਸਿੱਖਾਂ ਦੀ ਹਮੇਸ਼ਾ ਵੱਡੀ ਸਹਾਇਤਾ ਕਰਦੇ ਨੇ।
ਆਵ ਸੁਣੀਐ ਗੁਰ ਪਾਛਲ ਗਾਥਾ, ਸ਼੍ਰੋਤਾ ਹੋਹ ਸੁਚੇਤੀ ਸਾਥਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੇ ਸ਼੍ਰੋਤਾ ਜਣੋ, ਹੇ ਸੁਣਨ ਵਾਲਿਓ, ਆਪਣੇ ਮਨ ਨੂੰ ਜਰਾ ਸੁਚੇਤ ਕਰੋ। ਸਤਿਗੁਰਾਂ ਦੇ ਜਾਣ ਤੋਂ ਪਿੱਛੋਂ ਦੀ ਜਿਹੜੀ ਸੰਗਤ ਦੀ ਗਾਥਾ ਹੈ ਉਹ ਮੈਂ ਬਿਆਨ ਕਰਨ ਲੱਗਾ।
ਸਪਤ ਦਿਵਸ ਕੋ ਨਿਕਟ ਨਾ ਆਇਓ, ਕੋਸ਼ਟ ਦੁਆਰ ਨਾ ਹੱਥ ਲਗਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੱਤ ਦਿਨਾਂ ਤੱਕ ਕੋਈ ਵੀ ਕੋਠੇ ਦੇ ਲਾਗੇ ਨਹੀਂ ਆਇਆ, ਕਿਸੇ ਨੇ ਵੀ ਦੁਆਰ ਨੂੰ ਆਪਣਾ ਹੱਥ ਨਹੀਂ ਛੁਹਾਇਆ, ਕਿਉਂਕਿ ਸਤਿਗੁਰਾਂ ਦਾ ਕਿਸੇ ਨੂੰ ਹੁਕਮ ਹੀ ਨਹੀਂ ਸੀ।
ਇਮ ਕਹਿ ਸਤਿਗੁਰ ਅੰਤਰ ਬਰੇ, ਆਵੋ ਪਾਸ ਨ ਬਰਜਨ ਕਰੇ।
ਇਸ ਤਰ੍ਹਾਂ ਦਾ ਬਚਨ ਕਹਿ ਕੇ ਸਤਿਗੁਰੂ ਜੀ ਕੋਠੇ ਦੇ ਵਿੱਚ ਪ੍ਰਵੇਸ਼ ਕਰ ਗਏ ਸਨ ਕਿ ਕੋਈ ਵੀ ਲਾਗੇ ਨਾ ਆਵੇ, ਸਾਰਿਆਂ ਨੂੰ ਵਰਜਿਆ ਸੀ।
ਸਕਲ ਕੁਟੰਬ ਸਹਿਤ ਸਭ ਸੰਗਤ, ਬੈਠੇ ਦੂਰ ਦੂਰ ਕਰ ਪੰਗਤ।
ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਸਾਰਾ ਪਰਿਵਾਰ ਸਮੇਤ ਸੰਗਤ ਦੇ ਕੋਠੇ ਤੋਂ ਦੂਰ ਹੀ ਬੈਠਦਾ ਸੀ, ਕੋਈ ਲਾਗੇ ਨਹੀਂ ਸੀ ਜਾਂਦਾ।
ਖਸ਼ਟ ਦਿਵਸ ਇਸ ਭਾਂਤ ਗੁਜ਼ਾਰੇ, ਸਪਤਮ ਪ੍ਰਾਤੀ ਚਿੰਨ ਨਿਹਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਗਾਤਾਰ 6 ਦਿਨ ਇਸੇ ਤਰੀਕੇ ਦੇ ਨਾਲ ਗੁਜ਼ਾਰ ਦਿੱਤੇ ਤੇ ਜਦੋਂ 7ਵਾਂ ਦਿਨ ਚੜਿਆ, ਉਸ ਵੇਲੇ ਪ੍ਰਾਤ ਦੇ ਵੇਲੇ, ਅੰਮ੍ਰਿਤ ਵੇਲੇ, ਆਕਾਸ਼ ਦੇ ਵਿੱਚ ਸੰਗਤਾਂ ਨੇ ਚਿੰਨ ਵੀ ਦੇਖੇ।
ਪਾਇਓ ਆਕਾਸ਼ ਅਰਨ ਬਹੁ ਬਰਨ, ਕੁਛ ਕਪਰੀ ਸਭ ਕੇ ਧੁਨ ਕਰਨ।
7ਵੇਂ ਦਿਨ ਆਕਾਸ਼ ਦਾ ਲਾਲ ਰੰਗ ਬਹੁਤਾ ਜ਼ਿਆਦਾ ਸੰਗਤਾਂ ਨੇ ਦੇਖਿਆ ਸੀ। ਇਸ ਤੋਂ ਇਲਾਵਾ ਕੁਝ ਕੁ ਜਿਹੜੀ ਧੁਨੀ ਹੈ, ਜਿਹੜੀ ਆਵਾਜ਼ ਹੈ, ਉਹ ਕਵੀ ਜੀ ਲਿਖਦੇ ਨੇ ਕਈਆਂ ਦੇ ਕੰਨਾਂ ਦੇ ਵਿੱਚ ਵੀ ਪਈ ਸੀ।
ਘਟਕਾ ਚਤਰ ਜਾਮ ਨੀ ਰਹੇ, ਗੁਰ ਪ੍ਰਸਥਾਨ ਸਰਬ ਹੀ ਲਹੇ।
7ਵੇਂ ਦਿਨ ਕਵੀ ਜੀ ਲਿਖਦੇ ਨੇ ਕਿ ਜਦੋਂ ਅਜੇ ਦਿਨ ਚੜ੍ਹਨ ਦੇ ਵਿੱਚ 4 ਘੜੀਆਂ ਬਾਕੀ ਸਨ, ਉਸ ਵੇਲੇ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ ਸਨ ਤੇ ਸਤਿਗੁਰਾਂ ਦੀ ਜੀਵ ਆਤਮਾ ਨੇ ਪ੍ਰਸਥਾਨ ਕੀਤਾ ਸੀ।
ਕਮਲਾਏ ਅਤ ਬਹੁ ਫਿਰ, ਕੋਸ਼ਟ ਨਿਕਟ ਨ ਪਹੁੰਚਣ ਕਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਚਿਹਰੇ ਕੁਮਲਾਏ ਹੋਏ ਨੇ, ਕੋਠੇ ਦੇ ਇੱਧਰ ਉੱਧਰ ਸਾਰੇ ਫੇਰੇ ਨੇ, ਪਰ ਲਾਗੇ ਜਾਣ ਦੀ ਕੋਈ ਜ਼ਰੂਰਤ ਨਹੀਂ ਕਰਦਾ।
ਜੋ ਦਾ ਸੰਦ ਬੰਦ ਬਹੁ ਗਾਡੇ, ਬਰਜੇ ਸਭ ਕੋ ਚੋਂ ਦਿਸ਼ ਠਾਡੇ।
ਕਈ ਤੇ ਲਾਗੇ ਜਾਣ ਦੀ ਚੇਸ਼ਟਾ ਹੀ ਨਹੀਂ ਕਰਦੇ ਤੇ ਜਿਹੜੇ ਲਾਗੇ ਜਾਂਦੇ ਨੇ ਉਹਨਾਂ ਨੂੰ ਸਤਿਗੁਰਾਂ ਦੇ ਯੋਧੇ ਰੋਕ ਦਿੰਦੇ ਨੇ, ਵਰਜਦੇ ਨੇ ਕਿ ਲਾਗੇ ਕਿਸੇ ਨੇ ਨਹੀਂ ਆਉਣਾ, ਕਿਉਂਕਿ ਸਤਿਗੁਰਾਂ ਦਾ ਹੁਕਮ ਨਹੀਂ ਹੈ।
ਸਵਾ ਜਾਮ ਦਿਨ ਚੜ੍ਹਬੇ ਤੁਮੇ, ਹੁਕਮ ਗੁਰੂ ਕੋ ਟਬ ਟਿਗ ਨਿਮੈ।
ਸਵਾ ਪਹਿਰ ਜਦੋਂ ਦਿਨ ਚੜ੍ਹ ਕੇ ਆਵੇਗਾ, ਹੁਕਮ ਗੁਰੂ ਕੋ ਤਬ ਟਿਗ ਨਿਮੈ, ਉਸ ਵੇਲੇ ਗੁਰੂ ਦੇ ਹੁਕਮ ਦੇ ਦੁਆਰਾ ਲਾਗੇ ਜਾਇਆ ਜਾਵੇਗਾ, ਪਰ ਹੋਰ ਕੋਈ ਲਾਗੇ ਨਹੀਂ ਜਾਵੇਗਾ, ਸਿਰਫ ਜਾਣਗੇ ਸਤਿਗੁਰਾਂ ਦੇ ਹੁਕਮ ਦੇ ਮੁਤਾਬਕ ਸਤਿਗੁਰੂ ਹਰ ਰਾਏ ਜੀ।
ਸ੍ਰੀ ਹਰ ਰਾਏ ਪ੍ਰਥਮ ਟਿਗ ਜਾਏ, ਨਿਜ ਕਰ ਦੁਆਰ ਕਿਵਾਰ ਖੁਲਾਏ।
ਪਹਿਰੇ ਵਾਲੇ ਸਾਰਿਆਂ ਨੂੰ ਕਹਿੰਦੇ ਨੇ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਸਾਰਿਆਂ ਤੋਂ ਪਹਿਲਾਂ ਅੱਗੇ ਜਾਣਗੇ, ਆਪਣੇ ਹਸਤ ਕਮਲਾਂ ਦੇ ਨਾਲ ਉਹ ਦਰਵਾਜ਼ੇ ਨੂੰ ਪਹਿਲਾਂ ਖੋਲਣਗੇ।
ਤਿੰਨ ਪਾਛੇ ਦਰਸੈ ਸਭ ਕੋਏ, ਅਪਰ ਕਾਮਨਾ ਪੂਰਨ ਹੋਏ।
ਉਹਨਾਂ ਦੇ ਪਿੱਛੋਂ ਸਾਰੇ ਜਾ ਕੇ ਦਰਸ਼ਨ ਕਰਨਗੇ, ਜਿਹੜੀਆਂ ਕਾਮਨਾਵਾਂ ਨੇ ਉਹ ਬਾਅਦ ਦੇ ਵਿੱਚ ਹੀ ਪੂਰੀਆਂ ਹੋਣਗੀਆਂ।
ਇਮ ਸਭ ਮੈਂ ਬਿਦਤਾਇ ਬਿਰਤਾਂਤ, ਮਿਲ ਕਰ ਬੈਠ ਕਰੇ ਬਖੇਆਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦਾ ਜਿਹੜਾ ਬਿਰਤਾਂਤ ਹੈ ਉਹ ਪਸਰਿਆ ਹੋਇਆ, ਮਿਲ ਮਿਲ ਕੇ ਬੈਠ ਬੈਠ ਕੇ ਸੰਗਤ ਇਸ ਤਰ੍ਹਾਂ ਦੀਆਂ ਹੀ ਗੱਲਾਂ ਕਰਦੀ ਹੈ ਕਿ ਜਦੋਂ ਸਵਾ ਪਹਿਰ ਹੋਵੇਗਾ ਉਦੋਂ ਸਤਿਗੁਰੂ ਹਰ ਰਾਏ ਜੀ ਆਉਣਗੇ, ਉਹੀ ਆਣ ਕੇ ਦਰਵਾਜ਼ੇ ਨੂੰ ਖੋਲਣਗੇ ਤੇ ਫਿਰ ਹੀ ਕੁਝ ਹੋਵੇਗਾ।
ਸਵਾ ਪਹਿਰ ਦਿਨ ਜਬ ਚੜ੍ਹ ਆਇਓ, ਸ੍ਰੀ ਹਰ ਰਾਏ ਹਿਰਦੈ ਲਖ ਪਾਇਓ।
ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਕਰਦਿਆਂ ਕਰਾਉਂਦਿਆਂ ਸਵਾ ਪਹਿਰ ਦਿਨ ਚੜ੍ਹ ਕੇ ਆ ਗਿਆ, ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਵਚਨ ਨੂੰ ਯਾਦ ਕੀਤਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਅ ਦੀ ਸਮਾਪਤੀ ਕਰਕੇ ਅਗਲੇ ਅਧਿਆਅ ਦਾ ਪ੍ਰਾਰੰਭ ਕਰਦੇ।
ਸਾਹਿਬ ਪਾਣਾ ਯੋਧ ਪੁਨ, ਸੂਰਜ ਮਲ ਸੁਜਾਨ, ਪਾਈ ਰੂਪ ਆਦ ਸਿੱਖ ਆਣ ਮਸੰਦ ਮਹਾਨ।
ਪਾਨਾ ਸਾਹਿਬ ਜੀ, ਜੋਧ ਸ਼ਾਹ, ਸੂਰਜ ਮੱਲ, ਇਸ ਤੋਂ ਇਲਾਵਾ ਭਾਈ ਰੂਪਾ ਔਰ ਜਿਹੜੇ ਵੱਡੇ ਵੱਡੇ ਮਸੰਦ ਸਨ, ਉਹ ਸਾਰੇ ਆਣ ਕੇ ਸਤਿਗੁਰੂ ਹਰਿਰਾਇ ਜੀ ਦੇ ਲਾਗੇ ਬੈਠੇ। ਫਿਰ ਸਮੀਪ ਸ੍ਰੀ ਤੇਗ ਬਹਾਦਰ ਸ੍ਰੀ ਹਰਿ ਰਾਇ ਸਵਣ ਮੈਂ ਸਾਦਰ। ਇਸ ਤੋਂ ਇਲਾਵਾ ਤੇਗ ਬਹਾਦਰ ਜੀ ਵੀ ਆਣ ਕੇ ਲਾਗੇ ਬੈਠੇ ਨੇ, ਸਾਰਿਆਂ ਦੇ ਵਿੱਚ ਸਤਿਗੁਰੂ ਹਰਿਰਾਇ ਸੱਚੇ ਪਾਤਸ਼ਾਹ ਜੀ ਸੋਭਾ ਪਾ ਰਹੇ ਨੇ। ਕਹਿਓ ਉਠੋ ਆਵ ਖੋਲੋ ਦੁਆਰਾ ਜਿਵ ਸ੍ਰੀ ਹਰਗੋਬਿੰਦ ਉਚਾਰਾ। ਸਾਰਿਆਂ ਸਿੱਖਾਂ ਨੇ ਮਿਲ ਕੇ ਸਤਿਗੁਰੂ ਹਰਿਰਾਇ ਜੀ ਦੇ ਚਰਣਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਹੁਣ ਤੁਸੀਂ ਉੱਠੋ ਅਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਬਚਨ ਦੇ ਮੁਤਾਬਕ ਇਸ ਕੋਠੇ ਦੇ ਦਰਵਾਜ਼ੇ ਨੂੰ ਖੋਲੋ। ਸਵਾ ਜਾਮ ਅਵ ਸਪਤਮ ਦਿਨ ਕੋ ਕਰੋ ਸੰਵਾਰਨ ਗੁਰੂ ਬਚਨ ਕੋ। ਸਾਰੇ ਕਹਿੰਦੇ ਨੇ ਕਿ ਸਤਿਗੁਰਾਂ ਦੇ ਕੀਤੇ ਹੋਏ ਬਚਨ ਨੂੰ ਯਾਦ ਕਰੋ। ਸਤਿਗੁਰਾਂ ਨੇ ਆਖਿਆ ਸੀ ਕਿ ਸੱਤਵੇਂ ਦਿਨ ਜਦੋਂ ਸਵਾ ਪਹਿਰ ਦਿਨ ਚੜ੍ਹ ਕੇ ਆਵੇਗਾ ਉਸ ਵੇਲੇ ਦਰਵਾਜ਼ੇ ਨੂੰ ਖੋਲ੍ਹਣਾ ਹੈ। ਇਹ ਵੀ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਦਰਵਾਜ਼ੇ ਨੂੰ ਸਿਰਫ ਹਰ ਰਾਏ ਖੋਲ੍ਹੇਗਾ। ਇਸ ਕਰਕੇ ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ, ਸਤਿਗੁਰਾਂ ਦੇ ਬਚਨ ਦੇ ਸੰਭਾਲ ਕਰਕੇ ਇਸ ਕੋਠੇ ਦਾ ਦਰਵਾਜ਼ਾ ਖੋਲ੍ਹੋ।
ਚਤਰ ਕਟੀ ਕੇ ਅੰਮ੍ਰਿਤ ਵੇਲੇ ਲਖ ਲੀਨੇ ਸਭ ਚਿੰਨ ਸੋਹੇਲੇ।
ਇਸ ਤੋਂ ਇਲਾਵਾ ਸਾਰਿਆਂ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਚਾਰ ਘੜੀਆਂ ਦੇ ਅੰਮ੍ਰਿਤ ਵੇਲੇ ਸਾਰੀਆਂ ਸੰਗਤਾਂ ਨੇ ਜਿਹੜੇ ਚਿੰਨ ਨੇ ਉਹ ਵੀ ਦੇਖ ਲਏ ਨੇ ਕਿ ਸਤਿਗੁਰੂ ਜੀ ਸਮਾ ਗਏ ਨੇ।
ਸੁਣ ਸ਼ਨਾਨ ਕਰ ਸ੍ਰੀ ਹਰਿ ਰਾਏ ਚੀਰ ਸਰੀਰ ਨਵੀਨੇ ਪਾਏ।
ਸੁਣ ਕੇ ਸਾਰਿਆਂ ਦੇ ਬਚਨ ਨੂੰ ਸਤਿਗੁਰੂ ਹਰਿਰਾਇ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਹੈ ਤੇ ਨਵੇਂ ਕੱਪੜਿਆਂ ਨੂੰ ਪਹਿਨੇ।
ਜਪ ਜੀ ਪਠ ਕਰ ਦੁਆਰ ਅਗਾਰੀ ਹਾਥ ਜੋਰ ਤਵ ਬੰਧਨ ਧਾਰੀ।
ਇਸ ਤੋਂ ਬਾਅਦ ਸਤਿਗੁਰੂ ਹਰਿਰਾਇ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਦਰਵਾਜ਼ੇ ਦੇ ਅੱਗੇ ਜਾ ਕੇ ਖੜੇ ਹੋਏ।
ਹੱਥ ਜੋੜ ਤਵ ਬੰਧਨ ਧਾਰੀ,
ਸਤਿਗੁਰੂ ਹਰਿਰਾਇ ਸੱਚੇ ਪਾਤਸ਼ਾਹ ਜੀ ਨੇ ਹੱਥ ਜੋੜ ਕੇ ਦਰਵਾਜ਼ੇ ਦੇ ਅੱਗੇ ਨਮਸਕਾਰ ਕੀਤੇ।
ਅੰਤਰ ਤੇ ਸਾਂ ਕਰ ਖੁੱਲ ਗਈ ਵਹਿਰੀ ਨੂੰ ਤੇ ਸੁੱਧ ਧੁਨ ਲਈ।
ਜਦੋਂ ਹੀ ਦਰਵਾਜ਼ੇ ਦੇ ਅੱਗੇ ਸਤਿਗੁਰੂ ਹਰਿਰਾਇ ਜੀ ਨੇ ਨਮਸਕਾਰ ਕੀਤੇ ਤੇ ਕਵੀ ਜੀ ਲਿਖਦੇ ਨੇ ਕਿ ਜਿਹੜੇ ਸੰਗਲ ਦੇ ਨਾਲ ਅੰਦਰੋਂ ਦਰਵਾਜ਼ਾ ਬੰਦ ਕੀਤਾ ਹੋਇਆ ਸੀ ਆਪਣੇ ਆਪ ਹੀ ਦਰਵਾਜ਼ੇ ਤੋਂ ਲੱਥ ਕੇ ਸੰਗਲ ਧਰਤੀ ਤੇ ਥੱਲੇ ਡਿੱਗ ਪਿਆ। ਕਵੀ ਜੀ ਲਿਖਦੇ ਨੇ ਵਹਿਰ ਇਹਨੋਂ ਤੇ ਧੁਨ ਸਭ ਲਈ, ਅੰਦਰੋਂ ਸੰਗਲ ਡਿੱਗਣ ਦੀ ਸਾਰਿਆਂ ਨੂੰ ਆਵਾਜ਼ ਸੁਣਾਈ ਦਿੱਤੀ।
ਖੋਲੇ ਦੁਆਰ ਕੇ ਵਾਰ ਹਟਾਏ ਲਗੇ ਕੰਧ ਸੋ ਗੁਰ ਦਰ ਸਾਏ।
ਕਵੀ ਜੀ ਲਿਖਦੇ ਨੇ ਕਿ ਦਰਵਾਜ਼ੇ ਨੂੰ ਖੋਲਿਆ, ਤਖਤਿਆਂ ਨੂੰ ਪਾਸੇ ਹਟਾਇਆ, ਕੀ ਦੇਖਦੇ ਨੇ ਕਿ ਸਤਿਗੁਰਾਂ ਦੇ ਸਰੀਰ ਦੀ ਜਿਹੜੀ ਢੋਹ ਹੈ ਨਾ ਉਹ ਕੰਧ ਦੇ ਨਾਲ ਲੱਗੀ ਹੋਈ।
ਪਦਮਾਸਣ ਕਰ ਥਿਰੇ ਗੁਸਾਈ ਲੋਚਣ ਮੁੰਦਰਤ ਜੋਗੀ ਨਿਆਈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਰੀਰ ਦਾ ਪਦਮ ਆਸਣ ਲੱਗਿਆ ਹੋਇਆ ਉਸੇ ਤਰੀਕੇ ਦੇ ਨਾਲ ਜੋਗੀਆਂ ਦੇ ਵਾਂਗ ਸਮਾਧੀ ਲੀਨ ਹੋ ਕੇ ਕੰਧ ਦੇ ਨਾਲ ਢੋ ਲਾ ਕੇ ਬੈਠੇ ਨੇ, ਅੱਖਾਂ ਸਤਿਗੁਰਾਂ ਦੀਆਂ ਬੰਦ ਨੇ।
ਅੰਤਰ ਬਰ ਕੈ ਜਾਏ ਨਿਹਾਰੇ ਸਵਾਸ ਨਾ ਆਵਤ ਦੇਹ ਮਜਾਰੇ।
ਜਦੋਂ ਲਾਗੇ ਜਾ ਕੇ ਅੰਦਰ ਜਾ ਕੇ ਦੇਖਿਆ ਚੰਗੇ ਤਰੀਕੇ ਦੇ ਨਾਲ, ਕਵੀ ਜੀ ਲਿਖਦੇ ਨੇ ਸਵਾਸ ਨਾ ਆਵਤ ਦੇਹ ਮਜਾਰੇ ਤੇ ਸਵਾਸ ਦੇਹ ਦੇ ਵਿੱਚੋਂ ਆ ਨਹੀਂ ਸਨ ਰਹਿ,
ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੇ ਅੰਮ੍ਰਿਤ ਵੇਲੇ ਹੀ ਜੋਤੀ ਜੋਤ ਸਮਾ ਗਏ ਸਨ।
ਇਸ ਤਰੀਕੇ ਦੇ ਨਾਲ ਸਤਿਗੁਰੂ ਹਰਿਰਾਇ ਜੀ ਨੇ ਥੋੜਿਆਂ ਸਿੱਖਾਂ ਦੇ ਸਮੇਤ ਉਸ ਕੋਠੇ ਦੇ ਵਿੱਚ ਪ੍ਰਵੇਸ਼ ਕੀਤਾ ਤੇ ਸਤਿਗੁਰਾਂ ਦੇ ਸਰੀਰ ਨੂੰ ਜਾ ਕੇ ਦੇਖਿਆ। ਸੁਖ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਨ ਗੁਰਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।